जब सतगुर दखण पुजे जैथो दादो द्वार, डेरा लाया देख थाम संग पंज सत सिंह हजार।
वाहिगुरु जी का खालसा, वाहिगुरु जी की फतेह। तू सुल्तान कहो मियां, तेरी कवन बड़ाई। जो तू देहे सो कहा स्वामी, मैं मूर्ख कहन न जाई। तेरे गुण गावा देहे बुझाई, जैसे सच मैं रहूं रजाई। पाक परवरदगार दसा पातशाहियां दी पावन पवित्र जोत, श्री गुरु ग्रंथ साहिब सच्चे पातशाह दे पवित्र पावन चरणा कमला अंदर साहब नौवें पातशाह वैराग ते त्याग दी मूरत। धन धन श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान गुरुद्वारा श्री दुख निवारण साहब दे पवित्र पावन दरबार अंदर संध्या वेले दे सजे दीवाना च हाजरियां भर रहे। गुरु का खास रूप परम सत्कार योग सन्मान योग गुरु खालसा साध संगत वड्डे भाग हन। नेता प्रति गुरु चरणा विच जुड़ के श्री गुरु पंथ प्रकाश दी चल रही लड़ी बार कथा जो पंथ दा महान इतिहास दा स्रोत पुरातन ग्रंथ है। सरदार करम सिंह हिस्टोरियन दा एक कथन है कि श्री गुरु पंथ प्रकाश तो बिना सिखां दी कोई भी तवारीख अगर श्री गुरु ग्रंथ गुरु पंथ प्रकाश दी सही नहीं पैंदी ते वह तवारीख अधूरी है। ਇਹ ਖਾਲਸੇ ਪੰਥ ਦੀ ਤਵਾਰੀਖ ਹੈ ਜਿਸ ਦੇ ਆਧਾਰ ਤੇ ਬਾਅਦ ਵਿੱਚ ਸਾਰੇ ਗ੍ਰੰਥ ਲਿਖੇ ਗਏ ਨੇ ਇਤਿਹਾਸ ਦੇ। ਇਹ ਸਿੱਖ ਇਤਿਹਾਸ ਹੈ, ਪੰਥ ਦਾ ਇਤਿਹਾਸ ਹੈ। ਸੰਖੇਪ ਰੂਪ ਦੇ ਵਿੱਚ ਪਹਿਲਾਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜ਼ਿਕਰ ਕਰ ਰਹੇ ਨੇ ਭਾਈ ਰਤਨ ਸਿੰਘ ਪੰਗੂ। ਉਹ ਮਹਾਨ ਸਿੱਖ ਨੇ ਜਿਨ੍ਹਾਂ ਨੇ ਇਹ ਪਵਿੱਤਰ ਗ੍ਰੰਥ ਆਪਣੀ ਕਲਮ ਨਾਲ ਲਿਖਿਆ। तकरीबन पौने 200 साल पहला यह श्री गुरु पंथ प्रकाश भाई रतन सिंह पंगू ने लिखिया है जो सरदार मताब सिंह मीरा कोटिए दे पोतरे ने जिन्हां ने मसे रंगड़ दा सिर वड्डिया। राय सिंह दे पुत्र हैं और जथेदार सरदार शाम सिंह जी नारोके वाले मिसल करोड़ सिंघिया उन्हां दे जथेदार उन्हां दे दोतरे ने जो अपने बजुर्गों को इतिहास सुनया पुरातन सिंघां को इतिहास सुनया वो इतिहास भाई रतन सिंह जी ने श्री गुरु पंथ प्रकाश विच लिखिया है। कैप्टन मरे नू अंग्रेजां नू जिहड़ा इतिहास लिखिया सुनाया उसे आधार ते खालसे नू इतिहास सुनाण वास्ते भाई रतन सिंह जी ने कथा लिखी है। कलगीधर श्री गुरु गोबिंद सिंह साहब जी महाराज जी श्री दमदमा साहब विखे गुरु कांशी विखे विराजमान ने इथों दीआं संगतां दी बेनती प्रवान करदे आं। बठिंडे दे किले विच इक जो भयानक दिओ दा निवास है सतगुरां ने उस दिओ नूं बठिंडे दे किले चों कढ़िया और जंगल दे इस इलाके नूं सतगुरां ने बचन करके मालवा बनाया है कि मालवे की धरती है, खालसे का मालवा है। और श्री दमदमा साहब नूं गुरु कांशी का वरदान दिता है कि गुरु की कांशी है। बैल बुद्धि वाले जीव भी जिन्हें बिल्कुल विद्या दे विच नहीं चलते इत्थे आके पढ़ के ब्रह्म विद्या नूं प्राप्त करनगे। ऐसे वचन करके महाराज कुछ समा 9 महीने ते 9 दिन दमदमा साहब रहे। इथों फिर गुरदेव सच्चे पातशाह जी महाराज जी ने दक्षण दिशा नूं कूच किया। जदों औरंगजेब की मौत सुनी तो दक्षण दिशा नूं महाराज जी ने चाले पाए ते चलण वेले भाई डल्ले नूं आख्या चल भाई डल सिंघा तेनूं दिल्ली दी पातशाही लै दईए। पर भाई डल सिंह जी निश्चा ना कर सके सतगुरां दे बचनां ते ਦੋ ਤਿੰਨ ਮਜਲਾਂ ਸਤਿਗੁਰਾਂ ਦੇ ਨਾਲ ਗਏ ਤੇ ਰਸਤੇ ਵਿੱਚੋਂ ਸਤਿਗੁਰਾਂ ਨੂੰ ਬਿਨਾਂ ਦੱਸਿਆਂ ਵਾਪਸ ਮੁੜ ਆਏ। ਇਸ ਤਰ੍ਹਾਂ ਹੋਰ ਵੀ ਕਈ ਸਿੱਖ ਸਤਿਗੁਰਾਂ ਦੇ ਨਾਲੋਂ ਛੱਡ ਕੇ ਸਾਥ ਵਾਪਸ ਮੁੜ ਆਏ, ਪਰ ਕੁਝ ਪਰਿਵਾਰ ਐਸੇ ਸਨ ਜਿਵੇਂ ਭਾਈ ਮੋਹਣ ਦਾ ਪਰਿਵਾਰ। ਇਹ ਭਾਈ ਮੋਹਣ ਦਾ ਪਰਿਵਾਰ ਉਹ ਪਰਿਵਾਰ ਹੈ ਜਿਨ੍ਹਾਂ ਨੂੰ ਅੱਜ ਕੱਲ੍ਹ ਆਪਾਂ ਪਟਿਆਲੇ ਦੇ ਰਾਜੇ ਕਹਿੰਦੇ ਹਾਂ। ਭਾਈ ਭਗਤੂ ਦੇ ਪਰਿਵਾਰ ਦੇ ਜਿਹੜੇ ਜੀ ਸਨ, ਭਾਈ ਰੂਪੇ ਦੇ ਪਰਿਵਾਰ ਦੇ ਜਿਹੜੇ ਜੀ ਸਨ, ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸੇਵਾ ਟਹਿਲ ਕੀਤੀ ਹੈ ਔਰ ਸਤਿਗੁਰਾਂ ਕੋਲੋਂ ਖੁਸ਼ੀ ਲੈ ਕੇ, ਮਹਾਰਾਜ ਜੀ ਦੀ ਆਗਿਆ ਲੈ ਕੇ ਵਾਪਸ ਆਏ ਨੇ। ਗੁਰਦੇਵ ਜੀ ਜਿਵੇਂ ਦੱਖਣ ਦਿਸ਼ਾ ਨੂੰ ਕੂਚ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰ ਬਹਾਦਰ ਦੇਖ ਔਰ ਤੇਗ ਕੇ ਧਨੀ ਵਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਗਰ ਨਾ ਹੁੰਦੇ ਤਾਂ ਕੀ ਹੁੰਦਾ, ਉਹਦੀ ਕਲਪਨਾ ਭਾਈ ਸੰਤੋਖ ਸਿੰਘ ਜੀ ਕਰਦਿਆਂ ਕਹਿੰਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹੋਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜਉ ਪੈ ਕਰੁਣਾ ਨਿਧਾਨ ਕੀ। ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ ਹੁੰਦੇ ਤੇ ਇਹ ਵਰਤਾਰਾ ਹਿੰਦੁਸਤਾਨ ਦਾ ਵਰਤਦਾ ਨਾ, ਕਹੋ ਅਬ ਕੀ ਨਾ ਕਹੋ ਤਬ ਕੀ ਬਾਤ ਕਹੋ ਮੈਂ ਜਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਐਸੇ ਮਹਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਵਿੱਚ ਧਾਰਨ ਕਰਦੇ ਹੋਇਆਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੇ ਸੁਰਤੀਆਂ ਦੀ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੁਵੇਰਾ ਜਬ ਸਤਿਗੁਰ ਦੱਖਣ ਪੁਜੇ ਜੈ ਤੋ ਦਾਦੋ ਦੁਆਰ।
ਜਿਸ ਵਕਤ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੱਖਣ ਦਿਸ਼ਾ ਨੂੰ ਗਏ ਨੇ ਤੇ ਦੱਖਣ ਦਿਸ਼ਾ ਨੂੰ ਜਾਂਦਿਆਂ ਮਹਾਰਾਜ ਜੀ ਜੈਪੁਰ ਦੀ ਜਿਹੜੀ ਰਿਆਸਤ ਹੈ, ਜੈਪੁਰ ਰਿਆਸਤ ਦੇ ਨੇੜੇ ਪਹੁੰਚੇ ਨੇ। ਉੱਥੇ ਇੱਕ ਪਿੰਡ ਹੈ ਨਰਾਇਣਾ, ਜਿੱਥੇ ਦਾਦੂ ਦੀਨ ਦਿਆਲ ਜੀ ਦਾ ਦਿਉਰਾ ਸੀ। ਅੱਜ ਵੀ ਉਹ ਦਿਉਰਾ ਨਰਾਇਣੇ ਪਿੰਡ ਦੇ ਵਿੱਚ ਬਣਿਆ ਹੋਇਆ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਯਾਦਗਾਰ ਨੇੜੇ ਬਣਾਈ ਗਈ ਹੈ ਸਿੱਖਾਂ ਵੱਲੋਂ, ਜਿੱਥੇ ਸਤਿਗੁਰੂ ਜੀ ਨੇ ਚਰਨ ਪਾਏ ਨੇ ਦੱਖਣ ਦਿਸ਼ਾ ਨੂੰ ਜਾਂਦੇ ਆ, ਜਿੱਥੇ ਦਾਦੂ ਦੀਨ ਦਿਆਲ ਦਾ ਦਿਉਰਾ। ਦਾਦੂ ਦੀਨ ਦਿਆਲ ਜੀ ਇੱਕ ਮਹਾਤਮਾ ਹੋਏ ਨੇ ਸਨ 1603 ਦੇ ਵਿੱਚ, ਇਹਨਾਂ ਦਾ ਦੇਹਾਂਤ ਹੋਇਆ ਇੱਥੇ। ਇੱਥੇ ਇਹਨਾਂ ਦਾ ਦਿਉਰਾ ਹੈ ਦਾਦੂ ਦੀਨ ਦਿਆਲ ਜੀ ਦਾ, ਨਰਾਇਣੇ ਪਿੰਡ ਚ ਜੈਪੁਰ ਰਿਆਸਤ ਵਿੱਚ। ਇੱਥੇ ਇਹਨਾਂ ਨੇ ਆਪਣਾ ਸਰੀਰ ਛੱਡਿਆ ਸੀ। ਗੁਜਰਾਤ ਦੇ ਅੰਦਰ ਅਹਿਮਦਾਬਾਦ ਜਿਹੜਾ ਜ਼ਿਲ੍ਹਾ ਹੈ ਉੱਥੋਂ ਦਾ ਇਹਨਾਂ ਦਾ ਜਨਮ ਸੀ ਦਾਦੂ ਦੀਨ ਦਿਆਲ ਜੀ ਦਾ। ਔਰ ਇਹ ਕਬੀਰਪੰਥੀ ਵੈਰਾਗੀ ਸਾਧ ਸਨ ਔਰ ਗੁਰੂ ਘਰ ਦੇ ਨਾਲ ਵੀ ਇਹਨਾਂ ਦਾ ਪਿਆਰ ਰਿਹਾ, ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਇਹਨਾਂ ਦੀ ਸੰਗਤ ਰਹੀ ਹੈ, ਇਸ ਕਰਕੇ ਗੁਰੂ ਘਰ ਦਾ ਪ੍ਰਭਾਵ ਵੀ ਇਹਨਾਂ ਤੇ ਰਿਹਾ, ਚੰਗੇ ਸਾਧੂ ਮਹਾਤਮਾ ਪੁਰਸ਼ ਸਨ। ਇਹਨਾਂ ਦਾ ਦਿਉਰਾ ਹੈ ਉੱਥੇ ਨੇੜੇ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਪਹੁੰਚੇ ਹਨ।
ਡੇਰਾ ਲਾਇਆ ਦੇਖ ਥਾਮ ਸੰਗ ਪੰਜ ਸੱਤ ਸਿੰਘ ਹਜ਼ਾਰ।
ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਾਦੂ ਦੀਨ ਦਿਆਲ ਦੇ ਦਿਉਰੇ ਦੇ ਨੇੜੇ ਡੇਰਾ ਕੀਤਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਉਸ ਵਕਤ 5000 ਤੋਂ ਲੈ ਕੇ ਤਕਰੀਬਨ 7000 ਦੇ ਨੇੜੇ ਸਿੰਘ ਸਨ। ਵੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਫੌਜ ਕਿਵੇਂ ਵੱਧਦੀ। ਆਨੰਦਪੁਰ ਸਾਹਿਬ ਤੋਂ ਗਏ, ਚਮਕੌਰ ਸਾਹਿਬ ਦੀ ਗੜੀ ਚੋਂ ਨਿਕਲੇ ਤੇ ਕੇਵਲ 3 ਸਿੰਘ ਨਾਲ ਬਾਕੀ ਰਹਿ ਗਏ ਸਨ। ਮੁਕਤਸਰ ਸਾਹਿਬ ਦਾ ਜੰਗ ਲੜਿਆ, ਫੌਜਾਂ ਫਿਰ ਆ ਗਈਆਂ। ਦਮਦਮਾ ਸਾਹਿਬ ਤੋਂ ਚਲਦਿਆਂ ਚਲਦਿਆਂ ਕੁਝ ਸਾਥ ਘਟ ਗਿਆ ਸੀ ਸਿੰਘਾਂ ਦਾ, ਫਿਰ ਮਹਾਰਾਜ ਜੀ ਜਦੋਂ ਨਰਾਇਣੇ ਤੱਕ ਪਹੁੰਚੇ ਨੇ, ਇੱਥੇ ਤੱਕ ਜਾਂਦਿਆਂ ਮਹਾਰਾਜ ਜੀ ਦੇ ਨਾਲ ਤਕਰੀਬਨ 5000 ਤੋਂ ਲੈ ਕੇ 7000 ਸਿੰਘਾਂ ਦੀ ਫੌਜ ਸੀ ਜੋ ਕਲਗੀਧਰ ਪਾਤਸ਼ਾਹ ਜੀ ਦੇ ਨਾਲ ਇੱਥੇ ਉਤਰੀ ਹੋਈ ਹੈ।
ਚੋਪੇ ਬਜੇ ਨਗਾਰੇ ਚੂਲੇ ਨਿਸ਼ਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਫੌਜਾਂ ਨੇ, ਖਾਲਸਾ ਪੰਥ ਹੈ ਤੇ ਪੰਥ ਦੇ ਵਿੱਚ ਨਗਾਰਾ ਵੱਜਦਾ ਹੈ। ਖਾਲਸਾ ਜੀ, ਫੌਜ ਨੂੰ ਲਾਮਬੰਦ ਕਰਨ ਵਾਸਤੇ ਨਗਾਰੇ ਦੀ ਲੋੜ ਪੈਂਦੀ ਹੈ। ਜਿਹੜੀ ਫੌਜ ਵਿੱਚ ਨਗਾਰਾ ਨਹੀਂ, ਉਹ ਫੌਜ ਸੋਭਦੀ ਨਹੀਂ। ਫੌਜ ਨੂੰ ਸੰਕੇਤ ਦੇਣ ਵਾਸਤੇ ਨਗਾਰਾ ਹੁੰਦਾ ਹੈ। ਸੁਬਾਹ ਅੰਮ੍ਰਿਤ ਵੇਲੇ ਨਗਾਰਾ ਵੱਜਦਾ ਵੀ ਉੱਠ ਕੇ ਸਾਰੇ ਤਿਆਰ ਬਰ ਤਿਆਰ ਹੋ ਜਾਓ। ਚਾਲੇ ਦੇ ਨਗਾਰੇ ਦੀ ਆਵਾਜ਼ ਹੁੰਦੀ ਹੈ। ਪੰਥਾਂ ਦੇ ਵਿੱਚ, ਦਲਾਂ ਪੰਥਾਂ ਦੇ ਵਿੱਚ ਹੁਣ ਵੀ ਨਗਾਰੇ ਦੀ ਮਰਿਆਦਾ ਹੈ। ਜਦੋਂ ਲੰਗਰ ਤਿਆਰ ਹੁੰਦਾ ਉਦੋਂ ਵੀ ਨਗਾਰਾ ਵਜਾਇਆ ਜਾਂਦਾ ਕਿ ਭਾਈ ਕੋਈ ਗਰੀਬ ਗੁਰਦਾ ਜਿਹੜਾ ਲੋੜਵੰਦ ਹੈ, ਜਿਹਨੂੰ ਵੀ ਲੰਗਰ ਪ੍ਰਸ਼ਾਦੇ ਦੀ ਲੋੜ ਹੈ, ਨਗਾਰਾ ਆਵਾਜ਼ ਦੇ ਕੇ ਸੰਕੇਤ ਕਰਦਾ ਵੀ ਆ ਜਾਓ ਭਾਈ, ਆ ਕੇ ਲੰਗਰ ਛਕ ਲਓ, ਲੰਗਰ ਵਰਤਣ ਲੱਗਾ ਹੈ। ਨਗਾਰੇ ਦਾ ਬੜਾ ਵੱਡਾ ਮਹੱਤਵ ਹੈ ਗੁਰੂ ਘਰ ਦੇ ਵਿੱਚ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਗਾਰਿਆਂ ਦੀ ਸਿਰਜਣਾ ਕੀਤੀ, ਰਣਜੀਤ ਨਗਾਰੇ ਦੀ ਸਿਰਜਣਾ ਕੀਤੀ, ਪੰਥ ਦੇ ਵਿੱਚ ਉਹ ਨਗਾਰੇ ਦੀ ਮਰਿਆਦਾ ਰਹੀ। ਇਹ ਨਗਾਰਾ ਕੋਈ ਹਿੰਦੂਵਾਦ ਨਹੀਂ ਹੈ, ਇਹ ਨਗਾਰਾ ਖਾਲਸੇ ਪੰਥ ਦੀ ਸ਼ਾਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੰਥ ਦੇ ਵਿੱਚ ਨਗਾਰੇ ਵੱਜਦੇ ਨੇ, ਅਨੇਕਾਂ ਨਗਾਰੇ ਵੱਜਦੇ ਨੇ। ਝੂਲੇ ਨਿਸ਼ਾਨ, ਨਿਸ਼ਾਨ ਸਾਹਿਬ ਝੂਲਦੇ ਨੇ। ਆਹ ਜਿਹੜੇ ਝੂਲਦੇ ਹੋਏ ਨਿਸ਼ਾਨ ਨੇ, ਇਹ ਵੀ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਇਹ ਖਾਲਸੇ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਇਹ ਪੰਥ ਦੇ ਰਾਜ ਦਾ ਚਿੰਨ੍ਹ ਹੈ, ਰਾਜਸੀ ਚਿੰਨ੍ਹ ਦੀਆਂ ਨਿਸ਼ਾਨੀਆਂ ਕਿ ਖਾਲਸਾ ਕੇਵਲ ਯੋਗੀ ਨਹੀਂ ਹੈ, ਖਾਲਸਾ ਰਾਜਾ ਵੀ ਹੈ। ਰਾਜਾ ਵੀ ਹੈ ਤੇ ਖਾਲਸਾ ਯੋਗੀ ਵੀ ਹੈ। ਤੇ ਰਾਜ ਭਾਗ ਦੀਆਂ ਨਿਸ਼ਾਨੀਆਂ ਨੇ ਨਗਾਰੇ ਰੱਖਣੇ, ਰਾਜ ਭਾਗ ਦੀਆਂ ਨਿਸ਼ਾਨੀਆਂ ਨੇ ਨਿਸ਼ਾਨ ਝੂਲਣੇ। ਇਹ ਨਿਸ਼ਾਨ ਸਾਹਿਬ ਜਿੱਥੇ ਰਾਜਸੀ ਚਿੰਨ੍ਹ ਦਾ ਪ੍ਰਤੀਕ ਹੈ, ਉੱਥੇ ਇਹ ਨਿਸ਼ਾਨ ਸਾਹਿਬ ਦਾ ਜਿਹੜਾ ਫਰਲਾ ਹੈ, ਇਹ ਝੂਲ ਝੂਲ ਕੇ ਆਕਾਸ਼ ਦੇ ਵਿੱਚੋਂ ਲੋਕਾਂ ਨੂੰ ਸੰਕੇਤ ਦਿੰਦਾ, ਆਓ ਬਈ ਇਸ ਨਿਸ਼ਾਨ ਦੇ ਥੱਲੇ। ਜਿਹਨੂੰ ਰੋਟੀ ਨਹੀਂ ਮਿਲਦੀ ਉਹਨੂੰ ਇਸ ਨਿਸ਼ਾਨ ਥੱਲੇ ਆ ਕੇ ਰੋਟੀ ਮਿਲੇਗੀ, ਜਿਹਨੂੰ ਕੱਪੜਾ ਨਹੀਂ ਮਿਲਦਾ ਉਹਨੂੰ ਇੱਥੇ ਆ ਕੇ ਕੱਪੜਾ ਮਿਲੇਗਾ, ਜਿਹਦੀ ਕਿਤੇ ਕੋਈ ਬਾਂਹ ਨਹੀਂ ਫੜਦਾ ਇਸ ਨਿਸ਼ਾਨ ਥੱਲੇ ਆ ਜਾਏ, ਉਸ ਗਰੀਬ ਦੀ ਬਾਂਹ ਫੜੀ ਜਾਵੇਗੀ। ਇਹ ਨਿਸ਼ਾਨ ਇਹ ਸੰਕੇਤ ਕਰਦਾ ਹੈ। ਇਸੇ ਕਰਕੇ ਖਾਲਸਾ ਨਿਸ਼ਾਨਾਂ ਨੂੰ ਨਮਸਕਾਰ ਕਰਦਾ ਹੈ, ਨਿਸ਼ਾਨਾਂ ਦੇ ਅੱਗੇ ਝੁੱਕ ਕੇ ਨਮਸਕਾਰ ਕਰਕੇ ਸਤਿਕਾਰ ਦਿੰਦਾ ਹੈ। ਨਿਸ਼ਾਨ ਨੂੰ ਮੱਥਾ ਟੇਕਣਾ ਕੋਈ ਮਨਮਤ ਨਹੀਂ ਹੈ, ਨਿਸ਼ਾਨ ਸਾਹਿਬ ਨੂੰ ਮੱਥਾ। ਕਿ ਹਿੰਦੁਸਤਾਨ ਦਾ ਜਿਹੜਾ ਝੰਡਾ ਹੈ ਰਾਸ਼ਟਰੀ, ਕਿ ਲੋਕ ਜਦੋਂ ਰਾਸ਼ਟਰੀ ਗਾਨ ਕੀਤਾ ਜਾਂਦਾ ਕਿ ਖਲੋ ਕੇ ਉਹਨੂੰ ਸਲਾਮੀ ਨਹੀਂ ਦਿੰਦੇ, ਉਹ ਵੀ ਤਾਂ ਇੱਕ ਸਲਾਮ ਕਰਨੀ ਹੈ ਨਾ। ਜੇ ਉਹ ਆਪਣੇ ਤਿਰੰਗੇ ਨੂੰ ਨਮਸਕਾਰ ਕਰ ਸਕਦੇ ਨੇ ਤੇ ਸਾਡਾ ਨਿਸ਼ਾਨ ਤਾਂ ਸਾਡਾ ਧਾਰਮਿਕ ਨਿਸ਼ਾਨ ਹੈ, ਰਾਗਸੀ ਨਿਸ਼ਾਨ ਹੈ, ਅਸੀਂ ਕਿਉਂ ਨਾ ਨਮਸਕਾਰ ਕਰੀਏ ਵੀ ਨਿਸ਼ਾਨ ਸਾਹਿਬ ਨੂੰ। ਇਸ ਕਰਕੇ ਸਾਡਾ ਰਾਗਸੀ ਚਿੰਨ੍ਹ ਹੈ ਨਿਸ਼ਾਨ ਸਾਹਿਬ। ਨਿਸ਼ਾਨ ਸਾਹਿਬ ਮਹਾਰਾਜ ਜੀ ਦੇ ਪੰਥ ਦੇ ਵਿੱਚ ਝੂਲ ਰਹੇ ਨੇ। ਜਦੋਂ ਨਾਰਾਜ ਜੀ ਨਰਾਇਣੇ ਉਤਰੇ ਨੇ ਦਾਦੂ ਦੀਨ ਦਿਆਲ ਦੇ ਦੋਹਰੇ ਤੇ, ਜਿੱਥੇ ਨਗਾਰੇ ਵੱਜ ਰਹੇ ਨੇ ਉੱਥੇ ਝੂਲੇ ਨਿਸ਼ਾਨ, ਨਿਸ਼ਾਨ ਸਾਹਿਬ ਝੂਲ ਰਹੇ ਹਨ।
ਪੜੇ ਬਾਣੀਆਂ ਕਿਸ ਕਰੇ ਨਕਾਲ,
ਬਾਣੀ ਪੜ੍ਹਦੇ ਨੇ ਗੁਰੂ ਕੇ ਪਿਆਰੇ, ਗੁਰਬਾਣੀ ਪੜ੍ਹਦੇ ਨੇ, ਕਿਸੇ ਦੀ ਕਾਣ ਕਨੋੜ ਨਹੀਂ ਮੰਨਦੇ। ਇਹ ਨਹੀਂ ਵੀ ਕਿਸੇ ਦੀ ਈਨ ਮੰਨਣ, ਕਾਣ ਦਾ ਮਤਲਬ ਹੁੰਦਾ ਈਨ ਮੰਨਣਾ। ਖਾਲਸਾ ਕਦੇ ਕਿਸੇ ਦੀ ਈਨ ਨਹੀਂ ਮੰਨਦਾ, ਖਾਲਸਾ ਈਨ ਨਹੀਂ ਮੰਨਦਾ, ਖਾਲਸਾ ਹਮੇਸ਼ਾ ਸੁਤੰਤਰ। ਜਿਹੜਾ ਪ੍ਰਤੰਤਰ ਹੈ ਉਹਨੂੰ ਈਨ ਮੰਨਣੀ ਪੈਂਦੀ ਹੈ ਦੂਜੇ ਦੀ, ਉਹਨੂੰ ਗੁਲਾਮੀ ਕਰਨੀ ਪੈਂਦੀ ਹੈ, ਉਹਨੂੰ ਮੁਹਤਾਜੀ ਕਰਨੀ ਪੈਂਦੀ ਹੈ। ਖਾਲਸਾ ਕਿਸੇ ਦਾ ਮੁਹਤਾਜ ਨਹੀਂ ਹੈ, ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ। ਖਾਲਸਾ ਅਗਰ ਮੁਹਤਾਜ ਹੈ ਤਾਂ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਮੁਹਤਾਜ ਹੈ। ਖਾਲਸਾ ਅਗਰ ਕਿਸੇ ਦੀ ਕਾਣ ਮੰਨਦਾ ਤਾਂ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਕਾਣ ਮੰਨਦਾ। ਖਾਲਸਾ ਕਿਸੇ ਦੀ ਕਾਣ ਕਰੋੜ ਨਹੀਂ ਮੰਨਦਾ। ਲੱਖ ਕੋਈ ਬਾਦਸ਼ਾਹ ਟੁਰਿਆ ਫਿਰੇ, ਲੱਖ ਕੋਈ ਪਾਤਸ਼ਾਹ ਟੁਰਿਆ ਫਿਰੇ, ਲੱਖ ਕੋਈ ਰਾਜਾ ਟੁਰਿਆ ਫਿਰੇ, ਖਾਲਸਾ ਕਿਸੇ ਦੀ ਕਾਣ ਕਰੋੜ ਨਹੀਂ ਮੰਨਦਾ। ਇਹੋ ਜਿਹੇ ਸਿੰਘ ਨੇ ਪੜ੍ਹੇ ਬਾਣੀਆਂ, ਗੁਰਬਾਣੀ ਦਾ ਪਾਠ ਕਰਦੇ ਨੇ, ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਕੋਈ ਜਾਪ ਸਾਹਿਬ ਪੜ੍ਹ ਰਿਹਾ, ਇਸ ਤਰ੍ਹਾਂ ਕਿਸ ਕਰੇ ਨਾ ਕਾਣ, ਕਿਸੇ ਦੀ ਕਾਣ ਨਹੀਂ ਮੰਨਦੇ।
ਪੜ੍ਹੇ ਬਾਣੀਆਂ ਚੰਡੀ ਚਰਿੱਤਰ, ਚੰਡੀ ਕੀ ਵਾਰ,
ਚੰਡੀ ਚਰਿੱਤਰ ਦਾ ਪਾਠ, ਦਸਮ ਗ੍ਰੰਥ ਸਾਹਿਬ ਦੀ ਇਹ ਬਾਣੀ। ਵੇਖੋ ਖਾਲਸਾ ਜੀ, ਇਹ ਪੌਣੇ 200 ਸਾਲ ਪਹਿਲਾਂ ਭਾਈ ਰਤਨ ਸਿੰਘ ਜੀ ਨੇ ਗੱਲ ਲਿਖੀ ਹੈ ਦਸਮ ਪਾਤਸ਼ਾਹ ਜੀ ਦੀ ਬਾਣੀ ਦੇ ਬਾਰੇ, ਜਿਹੜੇ ਅੱਜ ਕਈ ਕਿੰਤੂ ਪਰੰਤੂ ਕਰਦੇ ਨੇ ਜੀ, ਇਹ ਤਾਂ ਨਵਾਂ ਗ੍ਰੰਥ ਲਿਆ ਕੇ ਤਿਆਰ ਕੀਤਾ। ਪੌਣੇ 200 ਸਾਲ ਪਹਿਲਾਂ, ਜਦੋਂ ਇਹਨਾਂ ਦੇ ਪਿਓ ਦਾਦੇ ਵੀ ਨਹੀਂ ਸੀ ਜੰਮੇ ਹੋਣੇ, ਉਦੋਂ ਦੀਆਂ ਇਹ ਪਵਿੱਤਰ ਪਾਵਨ ਰਚਨਾ ਭਾਈ ਰਤਨ ਸਿੰਘ ਜੀ ਲਿਖ ਕੇ ਦੱਸ ਰਹੇ ਨੇ। ਚੰਡੀ ਚਰਿੱਤਰ ਦਾ ਪਾਠ, ਦੋ ਚੰਡੀ ਚਰਿੱਤਰ ਮਹਾਰਾਜ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਚ ਗੁਰੂ ਕਲਗੀਧਰ ਜੀ ਨੇ ਲਿਖੇ ਨੇ। ਪਹਿਲਾ ਚੰਡੀ ਚਰਿੱਤਰ ਤੇ ਦੂਜਾ ਚੰਡੀ ਚਰਿੱਤਰ। ਏਦਾਂ ਖਾਲਸਾ ਚੰਡੀ ਚਰਿੱਤਰ ਦਾ ਮਹਾਤਮ ਮਹਾਰਾਜ ਦਸਵੇਂ ਪਾਤਸ਼ਾਹ ਨੇ ਦੱਸਿਆ, ਪੜ੍ਹਾ ਜਾਹੇ ਵਿਦਿਆਰਥੀ ਵਿਦਿਆ ਹੇਤੰ ਲਹਿ ਸਰਬ ਸ਼ਾਸਤਰਾਂ ਕੋ ਮੱਧ ਚੇਤੰ। ਕਹਿੰਦੇ ਜੇ ਕੋਈ ਵਿਦਿਆਰਥੀ ਜਿਹਨੂੰ ਵਿਦਿਆ ਨਹੀਂ ਫੁਰਦੀ ਉਹ ਚੰਡੀ ਚਰਿੱਤਰ ਦਾ ਪਾਠ ਕਰਦਾ ਤਾਂ ਉਹਨੂੰ ਵਿਦਿਆ ਦੀ ਪ੍ਰਾਪਤੀ ਹੋ ਜਾਂਦੀ, ਉਹਦੀ ਵਿਦਿਆ ਦੇ ਵਿੱਚ ਵਾਧਾ ਹੋ ਜਾਂਦਾ। ਤੇ ਫਿਰ ਪੜ੍ਹਾ ਸੂਮ ਸੌਂਫੀ ਜਚਾ ਯੁੱਧ ਗਾਢੇ। ਜਿਹੜਾ ਕੋਈ ਸੂਮ ਕਹਿੰਦੇ ਨੇ ਕਾਇਰ ਨੂੰ, ਗੀਦੀ ਨੂੰ, ਜਿਹੜਾ ਕਮਜ਼ੋਰ ਦਿਲ ਵਾਲਾ ਹੋਵੇ, ਉਹ ਅਗਰ ਕੋਈ ਪੜ੍ਹਦਾ ਹੈ ਚੰਡੀ ਚਰਿੱਤਰ ਦਾ ਪਾਠ ਤੇ ਉਹ ਪੜ੍ਹ ਕੇ ਸੂਰਮਾ ਬਣ ਜਾਂਦਾ, ਯੋਧਾ ਬਣ ਜਾਂਦਾ, ਬਹਾਦਰ ਬਣ ਜਾਂਦਾ ਔਰ ਉਹਦੇ ਅੰਦਰ ਸੂਰ ਵੀਰਤਾ ਦੇ ਲੱਛਣ ਪੈਦਾ ਹੋ ਜਾਂਦੇ ਹਨ। ਦਸਵੇਂ ਪਾਤਸ਼ਾਹ ਦੀ ਬਾਣੀ ਐਸੀ ਹੈ, ਕਵੀ ਗਵਾਲ ਹੋਇਆ ਦਸਵੇਂ ਪਾਤਸ਼ਾਹ ਦੇ 52 ਕਵੀਆਂ ਚੋਂ, ਉਹਨੇ ਬੜੇ ਸੋਹਣੇ ਬਚਨ ਲਿਖੇ ਨੇ। ਉਹ ਕਹਿੰਦਾ ਸਾਧ ਮੈਂ ਨਾ ਸ਼ੇਰ ਪਨ, ਸ਼ੇਰ ਮੈਂ ਨਾ ਸਾਧ ਪਨ, ਦੋ ਪਨ ਦੇਖੀਏ ਤਾਂ ਆਪ ਹੀ ਕੇ ਮਗ ਮੈਂ, ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ, ਜੀਵਨ ਮੁਕਤ ਹੋਏ ਰਹੇ ਜੀਵ ਜਗ ਮੈਂ। ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਤੁਹਾਡੀ ਬਾਣੀ ਪੜ੍ਹ ਕੇ ਜਿਹੜੇ ਕਾਇਰ ਨੇ, ਗੀਦੀ ਨੇ, ਉਹ ਵੀ ਸੂਰਮੇ ਤੇ ਯੋਧੇ ਬਣ ਜਾਂਦੇ ਹਨ। ਚੰਡੀ ਚਰਿੱਤਰ ਦਾ ਪਾਠ ਕਰਦੇ ਨੇ ਸਿੰਘ, ਚੰਡੀ ਕੀ ਵਾਰ, ਚੰਡੀ ਦੀ ਵਾਰ ਦਾ ਪਾਠ ਕਰਦੇ ਨੇ। ਅੱਜ ਵੀ ਮਿਲਟਰੀ ਦੇ ਵਿੱਚ ਜਿਹੜੀ ਸਿੱਖ ਰੈਜੀਮੈਂਟ ਹੈ, ਸਿੱਖ ਰੈਜੀਮੈਂਟ ਦੇ ਕੁਝ ਸੱਜਣ, ਕੁਝ ਸਮਾਂ ਪਹਿਲਾਂ ਇੱਕ ਸੂਬੇਦਾਰ ਸੱਜਣ ਮਿਲਿਆ ਸੀ, ਕਹਿੰਦਾ ਅੱਜ ਵੀ ਜਦੋਂ ਕਿਤੇ ਜੰਗ ਦੀ ਮੁਹਿੰਮ ਸ਼ੁਰੂ ਹੁੰਦੀ ਹੈ, ਕਿਤੇ ਜੰਗ ਤੇ ਫੌਜ ਚੜ੍ਹਦੀ ਤੇ ਸਿੱਖ ਰੈਜੀਮੈਂਟ ਦੀ ਚੜ੍ਹਾਈ ਹੁੰਦੀ ਤੇ ਚੰਡੀ ਦੀ ਵਾਰ ਦਾ ਪਾਠ ਕਰਕੇ ਚੜ੍ਹਾਈ ਕੀਤੀ ਜਾਂਦੀ ਹੈ। ਤੋ ਚੰਡੀ ਦੀ ਵਾਰ ਜਿਹੜੀ ਹੈ ਇਹਦੇ ਵਿੱਚ ਕਿਸੇ ਦੇਵੀ ਦੀ ਉਪਾਸ਼ਨਾ ਦਾ ਮਹਾਰਾਜ ਜੀ ਨੇ ਸਾਨੂੰ ਸੰਕੇਤ ਨਹੀਂ ਦਿੱਤਾ। ਚੰਡੀ ਦੀ ਵਾਰ ਦੀ ਜਿਹੜੀ ਪਹਿਲੀ ਪੌੜੀ ਆਪਾਂ ਰੋਜ਼ ਅਰਦਾਸ ਵਿੱਚ ਵੀ ਪੜ੍ਹਦੇ ਹਾਂ, ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇਹ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ। ਤੇ ਇਹਦਾ ਪਾਠ ਇਸ ਕਰਕੇ ਕਰਦੇ ਨੇ ਕਿ ਸੂਰਮੇ ਅੰਦਰ ਵੀਰ ਅਸੀਂ ਬਿਰਤੀ ਪੈਦਾ ਹੋਵੇ, ਵੀਰ ਅਸੀਂ ਭਾਵ ਜਾਗੇ। ਤੋ ਇਹ ਸਿੰਘ ਚੰਡੀ ਦੀ ਵਾਰ ਦਾ ਪਾਠ ਵੀ ਕਰਦੇ ਹਨ।
ਅਕਾਲ ਉਸਤਤ ਕੋ ਕਰੈ ਉੱਚਾ,
ਅਕਾਲ ਉਸਤਤ ਸਾਹਿਬ ਦੀ ਬਾਣੀ ਜਿਹੜੇ ਤੁਸੀਂ ਸਵਈਏ ਪੜ੍ਹਦੇ ਹੋ, ਪੰਜਾਂ ਬਾਣੀਆਂ ਚ ਸਵਈਏ ਪੜ੍ਹਦੇ ਹੋ ਨਾ, ਸਰਾਵਕ ਸੁੱਧ ਸਮੂਹ ਸਿਧਾਨ ਕੇ, ਫਿਰ ਦੂਜੇ ਸਵਈਏ ਨੇ ਜਿਹੜੇ ਦੀਨਨ ਕੀ ਪ੍ਰਤਪਾਲ ਕਰੈ ਨੇ ਤੇ ਸੰਤ ਉਭਾਰ ਗਨੀਮਨ ਗਾਰੈ, ਇਹ ਜਿਹੜੇ ਸਵਈਏ ਨੇ ਇਹ ਅਕਾਲ ਉਸਤਤ ਬਾਣੀ ਦਾ ਹਿੱਸਾ ਨੇ। ਅਕਾਲ ਉਸਤਤ ਬਾਣੀ ਦਾ ਪਾਠ ਵੀ ਸਿੰਘ ਕਿਉਂਕਿ ਪੰਜ ਗ੍ਰੰਥੀ ਵੀ ਪੜ੍ਹਦੇ ਨੇ, ਨਾਲ 10 ਗ੍ਰੰਥੀ ਦਾ ਪਾਠ ਵੀ ਪੁਰਾਣੇ ਸਿੰਘ ਕਰਿਆ ਕਰਦੇ ਸਨ। ਹੁਣ ਤਾਂ ਸਹਿਜੇ ਸਹਿਜੇ ਬਾਣੀ ਪੜ੍ਹਨ ਦਾ ਭਾਵ ਸਾਡੇ ਚੋਂ ਘਟਦਾ ਚੱਲਿਆ ਜਾ ਰਿਹਾ। ਪੁਰਾਣੇ ਸਿੰਘ 10-10 ਘੰਟੇ ਬਾਣੀ ਪੜ੍ਹਦੇ ਸਨ, 12-12 ਘੰਟੇ ਉਹਨਾਂ ਨੇ ਬਾਣੀ ਪੜ੍ਹੀ ਜਾਣੀ। ਬਾਣੀ ਨਾਲ ਇੰਨਾ ਪਿਆਰ, ਇੰਨਾ ਪਿਆਰ, ਇੰਨਾ ਚਾਓ ਕਿ ਹੁਮਾ ਦੇ ਨਾਲ ਬਾਣੀ ਪੜ੍ਹਨੀ। ਕਹਿੰਦੇ ਉਹ ਸਿੰਘ ਜਿਹੜੇ ਨੇ ਅਕਾਲ ਉਸਤਤ ਸਾਹਿਬ ਦਾ ਪਾਠ ਕਰਦੇ ਨੇ, ਜਿਹਦੇ ਵਿੱਚ ਆ ਪਾਠ ਵੀ ਆਉਂਦਾ, ਅਕਾਲ ਪੁਰਖ ਕੀ ਰੱਛਾ ਹਮਨੈ, ਸਰਬ ਲੋ ਜੀ ਦੀ ਸਦਾ ਰੱਛਿਆ ਹਮਨੈ, ਆਗੈ ਲਿਖਾਰੀ ਕੇ ਦਸਤ ਖਤ, ਤਾ ਪ੍ਰਸਾਦ ਚੌਪਈ ਪ੍ਰਣਵੋ ਆਦਿ ਕੰਕਾਰਾ, ਜਲ ਥਲ ਮਹੀਲ ਕੀ ਉਪਸਾਰਾ। ਇਹ ਅਕਾਲ ਉਸਤ ਸਾਹਿਬ ਦੀ ਬਾਣੀ ਹੈ। ਆ ਜਿਹੜੀਆਂ ਪੰਕਤੀਆਂ ਤੁਸੀਂ ਕਈ ਵਾਰ ਰਾਗੀ ਸਿੰਘਾਂ ਦੇ ਕੋਲੋਂ ਪੜ੍ਹਦੇ ਹੋ, ਸੁਣਦੇ ਹੋ ਕਿ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਿੰਦੂ ਤੁਰਕ ਕੋ ਰਾਫ ਜੀ ਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਵੋ। ਇਹ ਵੀ ਅਕਾਲ ਉਸਤਤ ਬਾਣੀ ਦਾ ਹੀ ਹਿੱਸਾ ਹੈ। ਇਹ ਅਕਾਲ ਉਸਤਤ ਬਾਣੀ ਦਾ ਪਾਠ ਵੀ ਸਿੰਘ ਕਰਦੇ ਹਨ।
ਜਿਮ ਜੇਠ ਤਪਤ ਮਦ ਬਰਖਾ ਹੋਏ,
ਜੀ ਜਿਵੇਂ ਜੇਠ ਦਾ ਮਹੀਨਾ ਹੁੰਦਾ ਨਾ ਤਪਸ਼ ਭਰਿਆ, ਤੇ ਜੇਠ ਦੇ ਤਪਸ਼ ਭਰੇ ਮਹੀਨੇ ਵਿੱਚ ਵਰਖਾ ਹੁੰਦੀ ਹੈ, ਮੀਂਹ ਪੈਂਦਾ ਹੈ,
ਭੁੱਲੇ ਦਾਦਰ ਸੁੱਖ ਪਾਵੇ ਸੋਏ,
ਜਿਹੜੇ ਦਾਦਰ ਨੇ ਉਹਨਾਂ ਨੂੰ ਬੜਾ ਸੁੱਖ ਮਿਲਦਾ। ਦਾਦਰ ਜਿਹੜੇ ਨੇ ਉਹ ਬੜੇ ਸੁਖੀ ਹੁੰਦੇ ਨੇ, ਬੜੇ ਖੁਸ਼ ਹੁੰਦੇ ਨੇ, ਤੇ ਉਹ ਦਾਦਰ ਬੋਲਦੇ ਨੇ, ਦਾਦਰ ਡੱਡੂ ਨੂੰ ਕਹਿੰਦੇ ਨੇ, ਡੱਡੂ ਬੋਲਦੇ ਨੇ ਤੇ ਉਹ ਬੋਲਦੇ ਨੇ ਬੜੀ ਉੱਚੀ ਆਵਾਜ਼ ਦੇ ਵਿੱਚ, ਉਹਨਾਂ ਨੂੰ ਕਿਉਂ ਸੁੱਖ ਮਿਲਦਾ ਨਾ। ਗੁਰੂ ਕੇ ਸਿੱਖਾਂ ਨੂੰ ਵੀ ਆਤਮਕ ਸ਼ਾਂਤੀ ਮਿਲਦੀ ਹੈ ਗੁਰਬਾਣੀ ਪੜ੍ਹ ਕੇ, ਜਿਵੇਂ ਸ਼ਾਂਤੀ ਮਿਲਦੀ ਹੈ ਜਿਵੇਂ ਜਿਵੇਂ ਹਿਰਦੇ ਨੂੰ ਤਿਵੇਂ ਤਿਵੇਂ ਰੀਝ ਰੀਝ ਕੇ ਪਿਆਰ ਨਾਲ ਗਾ ਗਾ ਕੇ ਗੁਰੂ ਕੇ ਸਿੱਖ ਬਾਣੀ ਪੜ੍ਹਦੇ ਹਨ।
ਕੋਲ ਕਟਾ ਸੁਣ ਮੋਰ ਪੁਕਾਰੈ, ਇਸ ਛਬ ਸੋ ਸਿੱਖ ਬਾਣੀ ਉਚਾਰੈ,
ਆਕਾਸ਼ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਵੇਖ ਕੇ ਜਿਵੇਂ ਮੋਰ ਬੋਲਦੇ ਨੇ, ਏਦਾਂ ਗੁਰੂ ਕੇ ਸਿੱਖ ਗੁਰਬਾਣੀ ਪੜ੍ਹਦੇ ਨੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ, ਜਿਵੇਂ ਆਕਾਸ਼ ਵਿੱਚ ਬਾਲ ਕਾਲੇ ਰੰਗ ਦੇ ਬੱਦਲਾਂ ਨੂੰ ਵੇਖ ਕੇ ਮੋਰ ਤੇ ਬਬੀਹੇ ਬੋਲਦੇ ਨੇ, ਏਦਾਂ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਤੇ ਦਰਸ਼ਨ ਕਰਕੇ ਗੁਰਬਾਣੀ ਦਾ ਪਾਠ ਕਰਦੇ, ਗੁਰਬਾਣੀ ਪੜ੍ਹਦੇ ਤੇ ਸੁਣਦੇ ਹਨ।
ਦੋਏਰਾ ਕਿਤੇ ਗ੍ਰੰਥ ਕਿਤ ਪੁਸਤਕੈ ਕਿਤੇ ਪੜੈ ਮੁੱਖ ਵਾਕ।
ਤਾਂ ਕੋਈ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ। ਇਹ ਖਾਲਸਾ ਜੀ ਮਹਾਰਾਜ ਜੀ ਦੇ ਦਲ ਪੰਥ ਦੀ ਖਾਲਸੇ ਦੀ ਪਰਿਭਾਸ਼ਾ ਦੱਸ ਰਹੇ ਨੇ ਵੀ ਪੰਥ ਵਿੱਚ ਕੀ ਵਰਤਾਰਾ ਵਰਤਦਾ, ਪੰਥ ਦੇ ਵਿੱਚ ਕਿਸ ਤਰ੍ਹਾਂ ਦੀ ਮਰਿਆਦਾ ਹੈ। ਨਰਾਇਣੇ ਪੰਥ ਉਤਰਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਮੇਤ, ਤੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ, ਕੋਈ ਕੋਈ ਧਾਰਮਿਕ ਪੋਥੀ ਕਿਸੇ ਨੇ ਪ੍ਰਕਾਸ਼ ਕੀਤੀ ਹੋਈ ਹੈ ਤੇ ਧਾਰਮਿਕ ਪੋਥੀਆਂ ਪੜ੍ਹ ਰਹੇ ਨੇ, ਇਤਿਹਾਸ ਦੀਆਂ ਪੁਸਤਕਾਂ ਧਾਰਮਿਕ ਪੁਸਤਕਾਂ ਪੜ੍ਹ ਰਹੇ ਨੇ। ਹੁਣ ਤਾਂ ਸਾਡੇ ਵਿੱਚ ਧਾਰਮਿਕ ਪੁਸਤਕਾਂ ਪੜ੍ਹਨ ਦਾ ਵੀ ਰੁਝਾਨ ਘੱਟ ਗਿਆ। ਅੱਜ ਕਿਸੇ ਪੰਜਾਬ ਦੇ ਪੰਜਾਬੀ ਦੇ ਕੋਲ ਜੇ ਡੇਬ ਦੇ ਵਿੱਚ 100-150 ਰੁਪਈਆ 200 ਰੁਪਈਆ ਹੋਵੇ ਤੇ ਸ਼ਰਾਬ ਦੇ ਠੇਕੇ ਤੇ ਜਾ ਕੇ ਉਹ 200 ਰੁਪਏ ਦੀ ਬੋਤਲ ਤਾਂ ਖਰੀਦ ਲੈਂਦਾ, ਪਰ ਜੇ 200 ਰੁਪਈਏ ਦੀ ਉਹਨੂੰ ਇੱਕ ਕਿਤਾਬ ਖਰੀਦ ਕੇ ਪੜ੍ਹਨੀ ਪਵੇ ਤੇ ਕਹਿੰਦਾ ਇੰਨੇ ਪੈਸੇ, ਕਿਤਾਬ ਨਹੀਂ ਖਰੀਦ ਕੇ ਪੜ੍ਹਨ ਦਾ ਸ਼ੌਂਕ ਨਹੀਂ ਰਿਹਾ, ਚਾਓ ਨਹੀਂ ਰਿਹਾ। ਪੰਥ ਦੇ ਵਿੱਚ ਪੜ੍ਹਨ ਦਾ ਵੀ ਸ਼ੌਂਕ ਸੀ ਤਦੇ ਤੇ ਮਹਾਰਾਜ ਜੀ ਨੇ ਨਿਰਮਲ ਸੰਪਰਦਾ ਨੂੰ ਮਹਾਰਾਜ ਜੀ ਨੇ ਪੈਦਾ ਕੀਤਾ, ਨਿਰਮਲੇ ਪੈਦਾ ਕੀਤੇ, ਨਿਰਮਲੇ ਸਿੰਘਾਂ ਨੂੰ ਕਾਂਸ਼ੀ ਭੇਜਿਆ ਪੜ੍ਹਨ ਵਾਸਤੇ ਵੀ ਪੰਥ ਦੇ ਵਿੱਚ ਪੜ੍ਹਨ ਦਾ ਸ਼ੌਂਕ ਵੀ ਹੋਵੇ। ਤੋ ਇਹ ਜਿਹੜੇ ਪੰਥ ਵਿੱਚ ਸਿੰਘ ਨੇ ਕੋਈ ਪੁਸਤਕਾਂ ਪੜ੍ਹ ਰਹੇ ਨੇ ਧਾਰਮਿਕ, ਕਿਤੇ ਪੜ੍ਹੈ ਮੁਖਵਾਕ, ਕਈ ਜ਼ੁਬਾਨੀ ਬਾਣੀ ਕੰਠ ਕੀਤੀ ਹੋਈ ਤੇ ਸਤਿਗੁਰਾਂ ਦੇ ਜਿਹੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਸ਼ਬਦਾਂ ਨੂੰ ਪੜ੍ਹਦੇ ਨੇ ਔਰ ਉਹਨਾਂ ਸ਼ਬਦਾਂ ਦੀ ਵਿਚਾਰ ਕਰਦੇ ਨੇ।
ਕਈ ਪੜ੍ਹੈ ਰਬਾਬੀ ਰਬਾਬ ਲੈ ਲੱਗ ਰਹੇ,
ਕਹਿੰਦੇ ਕਈ ਰਬਾਬੀ ਸਿੰਘ ਰਬਾਬਾਂ ਦੀਆਂ ਤੰਦੀਆਂ ਛੇੜ ਕੇ, ਕਿਤੇ ਤਾਉਸ ਛੇੜ ਕੇ, ਕਿਤੇ ਸਰੰਦਾ ਛੇੜ ਕੇ, ਨਾਲ ਕਿਤੇ ਮਰਦੰਗ ਵੱਜ ਰਿਹਾ ਤੇ ਉਹਨਾਂ ਸਾਜਾਂ ਨਾਲ ਮਿਲਾ ਮਿਲਾ ਕੇ ਰਬਾਬੀ ਸਿੰਘ ਬੜੇ ਪਿਆਰ ਨਾਲ ਗੁਰਬਾਣੀ ਦਾ ਕੀਰਤਨ ਕਰ ਰਹੇ, ਬੜੇ ਪਿਆਰ ਨਾਲ ਗੁਰਬਾਣੀ ਦਾ ਜਾਪ ਕਰ ਰਹੇ ਹਨ।
ਕਿਤੇ ਝਾਂਜ ਮਿਰਦੰਗ ਭੰਗ ਵਜੈ,
ਖਾਲਸਾ ਜੀ ਏਦਾਂ ਜਾਪਦਾ ਜਿਵੇਂ ਮਾਤ ਲੋਕ ਦੀ ਧਰਤੀ ਤੇ ਬੈਕੁੰਠ ਦਾ ਵਾਸਾ ਹੋ ਗਿਆ ਹੋਵੇ। ਕਹਿੰਦੇ ਏਦਾਂ ਜਾਪਦਾ ਜਿਵੇਂ ਧਰਤੀ ਦੇ ਉੱਤੇ ਬੈਕੁੰਠ ਬਣਿਆ ਹੋਵੇ, ਸੱਚਖੰਡ ਬਣਿਆ ਹੋਵੇ, ਏਦਾਂ ਦਾ ਨਜ਼ਾਰਾ ਬਣਿਆ ਹੋਇਆ। ਕਿਤੇ ਝਾਂਜ ਵੱਜ ਰਹੇ ਨੇ, ਕਿਤੇ ਮਿਰਦੰਗ ਵੱਜ ਰਹੇ ਨੇ, ਕਿਤੇ ਉਪੰਗ, ਉਪੰਗ ਖਾਲਸਾ ਜੀ ਉਹ ਵਾਜੇ ਹੁੰਦੇ ਨੇ ਜਿਹੜੇ ਗਲੇ ਦੀ ਨਸ ਨਾਲ ਵਜਾਏ ਜਾਂਦੇ ਨੇ, ਉਹਨਾਂ ਨੂੰ ਨਸ ਤਰੰਗ ਵੀ ਕਹਿੰਦੇ ਨੇ। ਉਹ ਗਲੇ ਦੀ ਨਸ ਦੇ ਨਾਲ ਹੀ ਵਜਾਏ ਜਾਂਦੇ ਨੇ, ਮੂੰਹ ਨਾਲ ਨਹੀਂ ਵਜਾਏ ਜਾਂਦੇ, ਗਲੇ ਦੀ ਇੱਕ ਨਸ ਦੇ ਨਾਲ ਹੀ ਉਹਨਾਂ ਨੂੰ ਵਜਾਇਆ ਜਾਂਦਾ, ਉਹਨਾਂ ਨੂੰ ਉਪੰਗ ਕਹਿੰਦੇ ਨੇ, ਉਹ ਵੀ ਵੱਜ ਰਹੇ ਨੇ।
ਕਿਤੇ ਦੋਏ ਕਰ ਤਾਲ ਰਬਾਬ ਵਜੈ,
ਕਿਤੇ ਤਾਲ ਵੱਜ ਰਹੇ ਨੇ, ਕਿਤੇ ਰਬਾਬਾਂ ਵੱਜ ਰਹੀਆਂ ਹਨ।
ਜਲ ਬੀਨ ਸੁਬੀਨ ਪ੍ਰਬੀਨ ਸਜੈ,
ਜਲ ਬੀਨ, ਜਲ ਬੀਨ ਕਹਿੰਦੇ ਨੇ ਖਾਲਸਾ ਜੀ ਜਲ ਤਰੰਗ ਨੂੰ, ਕਿਤੇ ਬੀਣਾ ਵੱਜ ਰਹੀ ਹੈ, ਵੀਣਾ ਵੀ ਹੁੰਦੀ ਨਾ ਬੜਾ ਸੋਹਣਾ ਸਾਜ਼ ਹੈ ਵੀਣਾ, ਕਿਤੇ ਵੀਣਾ ਵੱਜ ਰਹੀ ਹੈ।
ਕਿਤੇ ਤਾਰ ਸਿਤਾਰ ਤੰਬੂਰ ਸਜੈ,
ਇੱਕ ਤਾਰਾ ਵੱਜ ਰਿਹਾ, ਕਿਤੇ ਸਿਤਾਰ ਵੱਜ ਰਹੀ ਹੈ, ਸਿਤਾਰ ਵੀ ਇਹ ਪੁਰਾਣੇ ਸਾਜ਼ ਨੇ। ਕਹਿੰਦੇ ਕਿਤੇ ਸਿਤਾਰ ਵੱਜ ਰਹੀ ਹੈ, ਕਿਤੇ ਇੱਕ ਤਾਰਾ ਵੱਜ ਰਿਹਾ, ਕਿਤੇ ਤੰਬੂਰ, ਇਹ ਵੀ ਇੱਕ ਤਾਨਪੁਰਾ ਕਹਿੰਦੇ ਨੇ ਇਹਨੂੰ, ਤੰਬੂਰ ਦਾ ਮਤਲਬ ਹੁੰਦਾ ਤਾਨਪੁਰਾ। ਅੱਜ ਕੱਲ੍ਹ ਤਾਂ ਇਲੈਕਟ੍ਰੋਨਿਕ ਤਾਨਪੁਰੇ ਵੀ ਆ ਗਏ ਨੇ, ਪਹਿਲਾਂ ਹੱਥ ਨਾਲ ਵੱਜਦੇ ਸਨ, ਹੁਣ ਬਿਜਲੀ ਦੇ ਵਿੱਚ ਸੁੱਚ ਲਾ ਦਿੰਦੇ ਨੇ ਤੇ ਨਾਲ ਕਈ ਰਾਗੀ ਸਿੰਘਾਂ ਨੇ ਰੱਖੇ ਹੁੰਦੇ ਨੇ, ਉਹ ਵੀ ਤਾਨਪੁਰਾ। ਸਮੇਂ ਸਮੇਂ ਦੇ ਨਾਲ ਸਾਜ਼ ਵੀ ਬਦਲਦੇ ਰਹਿੰਦੇ ਨੇ। ਤੋ ਉਹ ਤੰਬੂਰ ਦਾ ਮਤਲਬ ਹੈ ਤਾਨਪੁਰਾ, ਬੜਾ ਪਿਆਰਾ ਸਾਜ਼ ਹੈ ਤਾਨਪੁਰਾ। ਇਹਦੇ ਨਾਲ ਇੱਕ ਰਾਗੀ ਸਿੰਘ ਨੂੰ, ਗਾਇਨ ਕਰਨ ਵਾਲੇ ਨੂੰ ਇੱਕ ਰਿਧਮ ਮਿਲ ਜਾਂਦੀ ਹੈ, ਸੁਰ ਮਿਲ ਜਾਂਦੀ, ਉਹਦੀ ਲੈ ਦੇ ਵਿੱਚ ਉਹ ਗਾਉਂਦਾ ਚੱਲਿਆ ਜਾਂਦਾ ਹੈ। ਤੋ ਇਸ ਤਰ੍ਹਾਂ ਤੰਬੂਰ ਵੀ ਵੱਜ ਰਹੇ ਹਨ।
ਜੱਚ ਕਿੰਨਰ ਨਾਰਦ ਹਾਏ ਹੋ,
ਜਿਹੜੇ ਜੱਚ ਕਿੰਨਰ ਨਾਰਦ ਹਾਹਾ ਹੂ, ਇਹ ਸਾਰੇ ਸਵਰਗਪੁਰੀ ਦੇ ਜਿਹੜੇ ਗਵਈਏ ਨੇ ਸਵਰਗ ਵਿੱਚ ਗਾਉਂਦੇ ਹਨ।
ਸੁਣ ਤੋਮਰ ਉਲੋਕ ਸੁਣ ਸਾਜ ਸਜੈ,
ਕਹਿੰਦੇ ਉਹ ਇਸ ਤਰ੍ਹਾਂ ਕਹਿੰਦੇ ਮਾਨੋ ਦੇਵਤੇ ਹੀ ਆਣ ਪਹੁੰਚੇ ਨੇ ਧਰਤੀ ਦੇ ਉੱਤੇ। ਹਾਹਾ ਹੂ ਗੰਧਰਵ ਪੱਛਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬਚਨ ਆਉਂਦੇ ਨੇ ਇਹਨਾਂ ਦਾ, ਹਾਹਾ ਹੂਹੂ ਜਿਹੜੇ ਨੇ ਇਹ ਰਾਗੀ ਨੇ ਸਵਰਗਪੁਰੀ ਦੇ ਗੰਧਰਵ ਨੇ। ਤੇ ਕਹਿੰਦੇ ਮਨ ਨੂੰ ਇਹ ਜਿਹੜੇ ਰਾਗੀ ਗਾ ਰਹੇ, ਅੱਜ ਵੀ ਨਿਹੰਗ ਸਿੰਘ ਰਾਗੀ ਸਿੰਘਾਂ ਨੂੰ ਗੰਧਰਵ ਸਿੰਘ ਕਹਿੰਦੇ ਨੇ। ਨਿਹੰਗ ਸਿੰਘਾਂ ਦੇ ਬੋਲਿਆਂ 'ਚ ਰਾਗੀ ਸਿੰਘ ਨਿਹੰਗ ਸਿੰਘਾਂ ਨੂੰ, ਨਿਹੰਗ ਸਿੰਘ ਜਿਹੜੇ ਨੇ ਉਹਨਾਂ ਨੂੰ ਗੰਧਰਵ ਕਹਿੰਦੇ। ਗੰਧਰਵ ਯਾਨੀ ਕਿ ਗਵਈਏ ਗਾਉਣ ਵਾਲੇ, ਸੋਹਣਾ ਮਿੱਠਾ ਗਾਉਣ ਵਾਲੇ, ਤੇ ਦੇਵਤੇ ਹੀ ਨੇ ਨਾ ਇਹ ਵੀ ਜਿਹੜੇ ਕੀਰਤਨ ਸੁਣਾਉਂਦੇ ਨੇ ਸਾਨੂੰ ਸਤਿਗੁਰਾਂ ਦੀ ਬਾਣੀ ਦਾ, ਗੁਰਬਾਣੀ ਦਾ ਕੀਰਤਨ ਕਰਕੇ ਸਰਵਣ ਕਰਾਉਂਦੇ ਨੇ, ਉਹ ਕੀਰਤਨ ਗਾਇਨ ਕਰ ਰਹੇ ਹਨ। ਠਾਠ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਹਜ਼ੂਰ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਸਜਿਆ
ਹੋਇਆ।
ਸਵਰਗਪੁਰੀ ਦਾ ਜਿਹੜਾ ਇੰਦਰ ਆ ਉਹ ਵੀ ਸ਼ਰਮਿੰਦਾ ਹੁੰਦਾ ਕਿ ਮੇਰੇ ਦਰਬਾਰ ਦੀ ਇੰਨੀ ਸੋਭਾ ਨੀ ਜਿੰਨੀ ਸੋਭਾ ਦਸਵੇਂ ਪਾਤਸ਼ਾਹ ਦੇ ਦਰਬਾਰ ਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੰਦਰ ਵੀ ਲਜਾਇਮਾਨ ਹੋ ਰਿਹਾ, ਉਹ ਵੀ ਸ਼ਰਮਿੰਦਾ ਹੋ ਰਿਹਾ ਕਿ ਦਸਵੇਂ ਪਾਤਸ਼ਾਹ ਦੇ ਦਰਬਾਰ ਦੀ ਜਿੰਨੀ ਸੋਭਾ ਉਨੀ ਸੋਭਾ ਮੇਰੇ ਦਰਬਾਰ ਦੀ ਕੋਈ ਨੀ। ਉਹਦੇ ਦਰਬਾਰ ਦੀ ਸੋਭਾ ਸਤਿਗੁਰਾਂ ਦੇ ਦਰਬਾਰ ਦੀ ਸੋਭਾ ਅੱਗੇ ਫਿੱਕੀ ਪੈ ਰਹੀ ਹੈ। ਇਸੇ ਕਰਕੇ ਕਹਿੰਦੇ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ। ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਵੱਡਾ ਹੈ, ਵੱਡੇ ਹੋ ਵੱਡਾ ਆ ਪਾਰ। ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਵੱਡਾ, ਅਤ ਉੱਚਾ ਤਾਕਾ ਦਰਬਾਰ, ਗੁਰਦੇਵ ਦੇ ਦਰਬਾਰ ਜਿਹਾ ਕੋਈ ਦਰਬਾਰ ਨਹੀਂ।
ਜੋ ਪਏ ਕਈ ਸਤਗੁਰ ਕੈ ਆਚਰਨੀ ਪੜੈ।
ਇਲਾਕੇ ਨੂੰ ਪਤਾ ਲੱਗਾ ਉੱਥੋਂ ਦਿਆਂ ਨੂੰ ਜਿਹੜੇ ਨਰਾਇਣ ਦੇ ਆਲੇ ਦੁਆਲੇ ਰਹਿਣ ਵਾਲੇ ਸਨ, ਤੇ ਆ ਕੇ ਕਈ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰ ਰਹੇ ਹਨ।
ਲੈ ਸਤਿਗੁਰ ਹੁਕਮ ਕਈ ਢੇਰੋ ਕਰੈ।
ਸਿੰਘ ਨੇ ਆਉਂਦੇ ਮਹਾਰਾਜ ਜੀ ਦੇ 5-7 ਹਜ਼ਾਰ ਫੌਜ ਆ ਸਤਿਗੁਰਾਂ ਦੇ ਨਾਲ, ਉਹ ਵੀ ਆਉਂਦੇ ਮਹਾਰਾਜ ਜੀ ਨੂੰ ਮੱਥਾ ਟੇਕਦੇ, ਆਗਿਆ ਲੈ ਕੇ ਸਤਿਗੁਰਾਂ ਦੀ, ਮਹਾਰਾਜ ਅਸੀਂ ਕਿੱਥੇ ਡੇਰਾ ਕਰੀਏ, ਕਿਹੜੀ ਜਗ੍ਹਾ ਤੇ ਪੜਾ ਕਰੀਏ, ਕਿਉਂਕਿ ਮਿਸਲਾਂ ਨੇ ਨਾ ਪੰਥ ਦੀਆਂ ਖਾਲਸੇ ਦੇ ਜਥੇ ਬਣੇ ਹੋਏ ਨੇ, 5-7 ਹਜ਼ਾਰ ਫੌਜ ਆ ਉਹਦਾ ਇੱਕ ਇੱਕ ਜਥਾ ਬਣਾਇਆ ਹੋਇਆ। ਦੁਬਾਰਾ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈ ਕੇ ਸਿੰਘ ਡੇਰਾ ਕਰਦੇ ਨੇ, ਪੜਾ ਕਰਦੇ ਨੇ।
ਧੂਪ ਦੁਖਾਏ ਕਈ ਗਿਰਦੇ ਫਿਰੈ।
ਖਾਲਸਾ ਜੀ ਧੂਪ ਦਿਖਾਉਂਦੇ ਨੇ, ਪੁਰਾਣੀ ਧੂਪ ਖਾਲਸਾ ਜੀ ਹਜ਼ਾਰਾਂ ਰੁਪਈਏ ਲੱਗ ਜਾਂਦੇ ਨੇ, ਹੁਣ ਵੀ ਜੋ ਧੂਪ ਕਿਸੇ ਵਿਧੀ ਨਾਲ ਤਿਆਰ ਕੀਤੀ ਜਾਵੇ, ਚੰਦਨ ਕਪੂਰ ਆਦਿਕ ਬੜੀਆਂ ਚੀਜ਼ਾਂ ਪੈਂਦੀਆਂ ਨੇ। ਅੱਜ ਕੱਲ੍ਹ ਜਿਹੜੀਆਂ ਅਗਰਬੱਤੀਆਂ ਆਦਿਕ ਲਾਉਂਦੇ ਨੇ ਇਹ ਤਾਂ ਨੁਕਸਾਨ ਹੀ ਕਰਦੀਆਂ ਨੇ, ਇਹਨਾਂ ਦਾ ਕੋਈ ਲਾਭ ਨਹੀਂ ਹੁੰਦਾ। ਜਿਹੜੀ ਇਹ ਧੂਪ ਸੀ ਪੁਰਾਣੇ ਸਮੇਂ ਵੀ ਧੁਖਾਈ ਜਾਂਦੀ, ਹੁਣ ਵੀ ਕਈ ਸਥਾਨਾਂ ਤੇ ਧੁਖਾਈ ਜਾਂਦੀ ਹੈ। ਇਹ ਧੂਪ ਦਾ ਇਹ ਫਾਇਦਾ ਹੁੰਦਾ ਵੀ ਜਦੋਂ ਆਲੇ ਦੁਆਲੇ ਫੇਰ ਦਿੱਤੀ ਜਾਂਦੀ ਕਿ ਕੀੜਾ ਮੱਛਰ ਆਦਿਕ ਜਿਹੜਾ ਹੈ ਉਹ ਨੇੜੇ ਨਹੀਂ ਆਉਂਦਾ, ਔਰ ਇਹਦੇ ਵਿੱਚ ਸੁਗੰਧੀ ਵੀ ਹੁੰਦੀ ਹੈ, ਬੜੀ ਸੋਹਣੀ ਸੁਗੰਧੀ ਪੈਦਾ ਹੁੰਦੀ ਹੈ। ਉਹ ਧੂਪ ਜਿਹੜੀ ਹੈ ਉਹ ਧੁਖਾ ਕੇ ਗਿਰਦਾ ਫਿਰ ਆਏ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਜਿੱਥੇ ਜਿੱਥੇ ਸਿੰਘਾਂ ਦਾ ਡੇਰਾ ਚਾਰੇ ਪਾਸੇ ਉਹ ਧੂਪ ਫੇਰੀ ਜਾ ਰਹੀ ਹੈ।
ਜਿਵੇਂ ਧਰੁਵ ਗਿਰਦ ਤਾਰੇ ਘੁੰਮੈ।
ਕਹਿੰਦੇ ਜਿਵੇਂ ਧਰੁਵ ਤਾਰੇ ਦੇ ਆਲੇ ਦੁਆਲੇ ਸਾਰੇ ਤਾਰੇ ਘੁੰਮਦੇ ਨੇ ਨਾ, ਏਦਾਂ ਇੱਕ ਧੂਪੀਆ ਸਿੰਘ ਜਿਹੜਾ ਹੈ ਉਹ ਧੂਪ ਲੈ ਕੇ ਚਾਰੇ ਪਾਸੇ ਫਿਰਦਾ ਹੈ।
ਕੋ ਚਰਨਨ ਛੂ ਮੁਦਾ ਪਰੈ।
ਕੋਈ ਤਾਂ ਆਉਂਦਾ ਸਤਿਗੁਰਾਂ ਦੇ ਚਰਨਾਂ ਨੂੰ ਛੂ ਕੇ ਮਹਾਰਾਜ ਜੀ ਦੇ ਚਰਨਾਂ ਤੇ ਮੁੱਧਾ ਹੀ ਡਿੱਗ ਪੈਂਦਾ। ਜਿਹਨੂੰ ਡੰਡੇ ਵੱਤ ਕਹਿੰਦੇ ਨਾ, ਇਹਨੂੰ ਡੰਡੌਤ ਬੰਦਨਾ ਕਹਿੰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦਾ ਨਾ ਡੰਡੌਤ ਬੰਦਨ ਅਨਕ ਬਾਰ। ਡੰਡੌਤ ਦਾ ਕੀ ਮਤਲਬ ਹੁੰਦਾ? ਡੰਡੇ ਵੱਤ ਡਿੱਗ ਜਾਣਾ, ਜਿਵੇਂ ਡੰਡਾ ਡਿੱਗਦਾ ਏਦਾਂ ਸਿੱਧਾ ਲੰਮਾ ਪੈ ਜਾਣਾ ਮੁੱਧਾ। ਏਦਾਂ ਕਈ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਮੁੱਧੇ ਪੈ ਕੇ ਲੰਮੇ ਪੈ ਕੇ ਮੱਥਾ ਟੇਕਦੇ ਹਨ।
ਜਿਵੇਂ ਧਰੁਵ ਗਿਰਦ ਜਨ ਡੰਡੋਤ ਦੇਵਿੰਦਰੈ ਕਰੈ।
ਸਿੰਘ ਜਿਹੜੇ ਮੱਥਾ ਟੇਕਦੇ ਨੇ ਸਤਿਗੁਰਾਂ ਅੱਗੇ, ਏਦਾਂ ਜਾਪਦਾ ਮਾਨੋ ਇੰਦਰ ਦੇਵਤਾ ਸਤਿਗੁਰਾਂ ਨੂੰ ਮੱਥਾ ਟੇਕ ਰਿਹਾ, ਕਿਉਂਕਿ ਕੱਲਾ ਕੱਲਾ ਸਿੰਘ ਇੰਦਰ ਦੇਵਤੇ ਦੇ ਸਮਾਨ। ਇੰਦਰ ਦੇਵਤਾ ਰਾਜਾ ਹੈ ਨਾ, ਦੇਵਤਿਆਂ ਦਾ ਰਾਜਾ ਹੈ ਤੇ ਸਿੰਘ ਵੀ ਰਾਜੇ ਨੇ। ਹਾਂ, ਉਦਾਹਰਣ ਦਾ ਇੱਕ ਪੱਖ ਲਿਆ ਜਾਂਦਾ, ਸਾਰੇ ਪੱਖ ਨਹੀਂ ਲਏ ਜਾਂਦੇ। ਇੰਦਰ ਕਰੈਕਟਰਲੈਸ ਹੈ, ਉਹ ਆਪਣੇ ਕਰੈਕਟਰ ਤੋਂ ਡਿੱਗਿਆ ਵੀ ਹੈ, ਪਰ ਖਾਲਸਾ ਐਸਾ ਨਹੀਂ ਹੈ, ਪਰ ਉਹਦਾ ਰਾਜਾ ਹੈ। ਉਹਦਾ ਇੱਕ ਉਦਾਹਰਣ ਦਾ ਇੱਕ ਪੱਖ ਲੈਣਾ, ਦੂਜਾ ਨਹੀਂ। ਉਦਾਹਰਣ ਹਮੇਸ਼ਾ ਇੱਕ ਪੱਖ ਦੀ ਲਈ ਜਾਂਦੀ। ਕਈ ਕਹਿੰਦੇ ਜੀ ਤੁਸੀਂ ਤਾਂ ਸਿੰਘਾਂ ਨੂੰ ਇੰਦਰ ਵਾਂਗੂ ਬਣਾ ਦਿੱਤਾ, ਉਹਦੇ ਰਾਜਸੀ ਪ੍ਰਤਾਪ ਵਰਗਾ ਸਿੰਘਾਂ ਦਾ ਪ੍ਰਤਾਪ ਹੈ, ਬਾਕੀ ਜਿਹੜੀਆਂ ਉਹਦੀਆਂ ਕਮੀਆਂ ਨੇ, ਕਮੀਆਂ ਦੀ ਗੱਲ ਨਹੀਂ ਹੋ ਰਹੀ ਇੱਥੇ, ਉਹਦੇ ਗੁਣਾਂ ਦੀ ਗੱਲ ਹੋ ਰਹੀ ਹੈ। ਤੇ ਸਿੰਘਾਂ ਨੇ ਤਾਂ ਖਾਲਸੇ ਨੇ ਤਾਂ ਲੈਣੇ ਹੀ ਗੁਣ ਨੇ, ਗੁਣਾ ਕਾ ਹੋਵੇ ਵਾਸਲਾ ਘਟ ਵਾਸ ਲੀਜਾ, ਔਗਣ ਤਾਂ ਸਾਰਿਆਂ ਵਿੱਚ ਨੇ, ਪ੍ਰਮਾਤਮਾ ਹੀ ਹੈ ਜਿਹਦੇ ਚ ਔਗਣ ਕੋਈ ਨਹੀਂ। ਬਾਕੀ ਜਿੰਨੇ ਦੇਵੀ ਦੇਵਤੇ ਨੇ ਚਾਹੇ ਉਹ ਸੰਸਾਰ ਦੇ ਜਿੰਨੇ ਲੋਕ ਮਨੁੱਖ ਨੇ ਸਭ ਵਿੱਚ ਕੋਈ ਨਾ ਕੋਈ ਔਗਣ ਜ਼ਰੂਰ ਹੁੰਦਾ, ਪਰਮਾਤਮਾ ਹੀ ਪੂਰਨ ਹੈ, ਉਹਦੇ ਚ ਕੋਈ ਔਗਣ ਨਹੀਂ ਹੈ। ਇਸ ਕਰਕੇ ਕਹਿੰਦੇ ਕਈ ਜਿਹੜੇ ਸਿੰਘ ਮੱਥਾ ਟੇਕ ਰਹੇ ਨੇ ਸਤਿਗੁਰਾਂ ਅੱਗੇ, ਉਹ ਏਦਾਂ ਨੇ ਮਾਨੋ ਜਿਵੇਂ ਇੰਦਰ ਮਹਾਰਾਜ ਜੀ ਨੂੰ ਮੱਥਾ ਟੇਕ ਰਿਹਾ।
ਤੰਬੂ ਚਾਨਣੀ ਕਈ ਫੜ ਖੜੇ,
ਮਹਾਰਾਜ ਜੀ ਦੇ ਤੰਬੂ ਫੜ ਕੇ ਚਾਨਣੀਆਂ ਫੜ ਕੇ ਸਿੰਘ ਖਲੋਤੇ ਹੋਏ ਨੇ, ਕਿਉਂਕਿ ਹਨੇਰੀ ਚੱਲਦੀ ਹਵਾ ਚੱਲਦੀ ਸੀ, ਤੰਬੂ ਫੜ ਕੇ ਰੱਸੀਆਂ ਫੜ ਕੇ ਬਾਂਸ ਜਿਹੜੇ ਜਿਨ੍ਹਾਂ ਨਾਲ ਬੰਨ ਕੇ ਰੱਸੀਆਂ ਸਿੰਘ ਫੜ ਕੇ ਖਲੋਤੇ ਹੋਏ ਨੇ।
ਮੂਲ ਬਿਰਕ ਜਿਮ ਸੂਰੈ ਅਰੈ,
ਖਾਲਸਾ ਜੀ ਜਿਵੇਂ ਦਰਖਤ ਦੀ ਜੜ ਹੁੰਦੀ ਹੈ ਨਾ, ਐਵੇਂ ਇੱਕ ਜਗ੍ਹਾ ਤੇ ਪੱਕੀ ਹਿੱਲ ਹੋ ਕੇ ਟਿੱਕੀ ਰਹਿੰਦੀ ਹੈ, ਏਦਾਂ ਸਿੰਘ ਵੀ ਦਰਖਤਾਂ ਦੀਆਂ ਜੜਾਂ ਵਾਂਗੂ ਖਲੋਤੇ ਹੋਏ ਨੇ, ਚੋਭਾਂ ਫੜ ਕੇ ਤੰਬੂਆਂ ਤੇ ਕਨਾਤਾਂ ਦੀਆਂ ਤੰਦੀਆਂ ਫੜ ਕੇ ਖਲੋਤੇ ਹੋਏ ਨੇ।
ਜਨ ਕਰੈ ਥੰਬਾ ਸੂਗਾ,
ਕਹਿੰਦੇ ਏਦਾਂ ਜਾਪਦਾ ਮਾਨੋ ਜਿਵੇਂ ਕਿਸੇ ਥੰਬੇ ਵਾਂਗੂ ਗੱਡ ਗਏ ਹੋ, ਸਿੰਘ ਹਿੱਲਦੇ ਨਹੀਂ ਇੱਕ ਜਗ੍ਹਾ ਤੇ ਅਹਿੱਲ ਹੋ ਕੇ ਖਲੋਤੇ ਨੇ ਕਿ ਸਤਿਗੁਰੂ ਜੀ ਨੂੰ ਕੋਈ ਪਰੇਸ਼ਾਨੀ ਨਾ ਆਵੇ, ਤੰਬੂ ਕਨਾਤਾ ਫੜ ਕੇ ਖਲੋਤੇ ਹੋਏ ਨੇ।
ਵਾਲ ਧੂਪ ਮੈਂ ਜਾਏ ਨਚਾ,
ਭਾਵੇਂ ਖਾਲਸਾ ਜੀ ਧੁੱਪ ਪਵੇ ਤੇ ਭਾਵੇਂ ਆਵੇ ਹਨੇਰੀ, ਸਿੰਘ ਉਹ ਤੰਬੂ ਕਨਾਤਾਂ ਦੀਆਂ ਰੱਸੀਆਂ ਛੱਡ ਕੇ ਨਹੀਂ ਜਾਂਦੇ, ਐਨ ਪੱਕੇ ਤੌਰ ਤੇ ਫੜ ਕੇ ਖਲੋਤੇ ਹੋਏ ਨੇ।
ਸੋਹੇਰਾ ਸੂਰਜ ਮੁਕੀ ਸਮ ਸੂਰਜ ਹੈ ਬਿਜਨਾ ਸੋ ਬੇਜ ਸਮਾਨ,
ਖਾਲਸਾ ਜੀ ਫਿਰ ਸੂਰਜ ਮੁਖੀਆਂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਸੋਭਦੀਆਂ ਜਿੱਥੇ ਸਤਿਗੁਰੂ ਜੀ ਬੈਠਦੇ ਨੇ। ਇਹ ਜਿਹੜੀ ਸੂਰਜ ਮੁਖੀ ਹੈ ਇੱਕ ਕੱਪੜੇ ਦੀ ਬਣੀ ਹੁੰਦੀ ਆ, ਹੁਣ ਵੀ ਜਦੋਂ ਤੁਸੀਂ ਹੋਲੇ ਮਹੱਲੇ ਤੇ ਆਨੰਦਪੁਰ ਸਾਹਿਬ ਜਾਂਦੇ ਹੋ, ਮਹੱਲਾ ਨਿਕਲਦਾ ਸ਼ਹੀਦੀ ਬਾਗ ਤੋਂ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਦੋਂ ਚੱਲਦਾ ਤੇ ਬੁੱਢੇ ਦਲ ਦੇ ਜਥੇਦਾਰ ਦੇ ਨਾਲ ਨਾਲ ਉਹ ਸੂਰਜ ਮੁਖੀਆਂ ਚੱਲਦੀਆਂ ਨੇ, ਉਹ ਪੰਥ ਦੀ ਰਾਜਸੀ ਚਿੰਨ੍ਹ ਦਾ ਪ੍ਰਤੀਕ ਹੈ ਸੂਰਜ ਮੁਖੀਆਂ, ਜਿਹਦੇ ਉੱਤੇ ਮੂਲ ਮੰਤਰ ਲਿਖਿਆ ਹੁੰਦਾ ਜਾਂ ਖੰਡਾ ਕਿਰਪਾਨਾਂ ਦੇ ਨਿਸ਼ਾਨ ਬਣੇ ਹੁੰਦੇ ਨੇ, ਉਹਦੇ ਵਿੱਚ ਸਿਲਮ ਸਿਤਾਰੇ ਲੱਗੇ ਹੁੰਦੇ ਨੇ, ਹੀਰੇ ਜੜੇ ਹੁੰਦੇ ਨੇ, ਮੋਤੀ ਜੜੇ ਹੁੰਦੇ ਨੇ, ਇਹ ਰਾਜਸੀ ਚਿੰਨ੍ਹ ਦੀਆਂ ਨਿਸ਼ਾਨ, ਦਸਵੇਂ ਪਾਤਸ਼ਾਹ ਨਾਲ ਸੂਰਜ ਮੁਖੀ ਹੁੰਦੇ ਸੀ, ਇਹ ਰਾਜਸੀ ਚਿੰਨ੍ਹ ਦਾ ਠਾਠ ਬਾਗ ਹੈ। ਕਹਿੰਦੇ ਸੂਰਜ ਮੁਖੀ ਸਮ ਸੂਰਜ ਹੈ, ਸੂਰਜ ਮੁਖੀਆਂ ਜਿਹੜੀਆਂ ਨੇ ਉਹ ਸੂਰਗ ਦੇ ਸਮਾਨ ਮਹਾਰਾਜ ਜੀ ਦੇ ਨਾਲ ਹਨ।
ਬਾਦਲ ਜਿਮ ਛਤਰ ਕੁਮੇ ਬੜ ਤੰਬੂ ਕਟਨ ਸਮਾਨ,
ਤੇ ਬਿਜਨ ਸੋ ਬਿਜ ਸਮਾਨ, ਜਿਹੜੇ ਪੱਖੇ ਝੁੱਲੇ ਜਾ ਰਹੇ ਨੇ ਵੱਡੇ ਵੱਡੇ ਪੱਖੇ ਬੜੇ ਸੁੰਦਰ, ਉਹਨਾਂ ਤੇ ਜਰੀਦਾਰ ਕਢਾਈਆਂ ਕੱਢੀਆਂ ਹੋਈਆਂ, ਜਦੋਂ ਉਹ ਝੱਲੇ ਜਾਂਦੇ ਨੇ ਮਹਾਰਾਜ ਜੀ ਦੇ ਦਰਬਾਰ ਵਿੱਚ, ਤੇ ਉਹਨਾਂ ਪੱਖਿਆਂ ਦੇ ਝੱਲਣ ਤੋਂ ਬਾਅਦ ਉਹਨਾਂ ਚ ਚਮਕ ਪੈਦਾ ਹੁੰਦੀ ਹੈ, ਜਰੀਦਾਰ ਨੇ ਨਾ ਜਦੋਂ ਸੂਰਜ ਦੀ ਧੁੱਪ ਪੈਂਦੀ ਹੈ ਤੇ ਉਹ ਪੱਖੇ ਚਮਕਦੇ ਨੇ, ਤੇ ਉਹਨਾਂ ਦੀ ਚਮਕ ਏਦਾਂ ਜਾਪਦੀ ਹੈ ਖਾਲਸਾ ਜੀ ਜਿਵੇਂ ਬਿਜਲੀ ਚਮਕਦੀ ਹੋਵੇ। ਔਰ ਬਾਦਲ ਜਿਮ ਛਤਰ ਘੁੰਮੇ ਬੜ ਤੰਬੂ ਘਟਨ ਸਮਾਨ, ਕਹਿੰਦੇ ਜਿਹੜਾ ਛਤਰ ਹੈ ਮਹਾਰਾਜ ਜੀ ਦੇ ਸੀਸ ਤੇ ਝੁੱਲ ਰਿਹਾ ਉਹ ਬੱਦਲ ਵਾਂਗੂ ਝੁੱਲ ਰਿਹਾ, ਔਰ ਜਿਹੜਾ ਤੰਬੂ ਹੈ ਮਹਾਰਾਜ ਜੀ ਦੇ ਉੱਤੇ ਲੱਗਾ ਹੋਇਆ ਉਹ ਕਾਲੇ ਰੰਗ ਦੇ ਬੱਦਲ ਦੀ ਘਟਾ ਦੇ ਸਮਾਨ ਹੈ।
ਇੰਦਰ ਜਿਮ ਗੁਰ ਬਹਿ ਹੱਥ ਇੰਦਰ ਧਨ ਜੈਸ ਕਮਾਨ,
ਕਹਿੰਦੇ ਸਤਿਗੁਰੂ ਜੀ ਦਰਬਾਰ ਵਿੱਚ ਬੈਠੇ ਨੇ ਕੋਟਾਨ ਇੰਦਰਾਨ ਇੰਦਰ ਰੂਪ ਹੋ ਕੇ, ਇੰਦਰਾਨ ਇੰਦਰ ਇੰਦਰਾਂ ਦੇ ਵੀ ਇੰਦਰ ਰੂਪ ਹੋ ਕੇ ਮਹਾਰਾਜ ਜੀ ਸੋਭਦੀਕ ਹੋ ਰਹੇ ਨੇ, ਔਰ ਜਿਨ੍ਹਾਂ ਦੇ ਹੱਥ ਦੇ ਵਿੱਚ ਧਨਖ ਹੈ ਕਮਾਨ ਹੈ।
ਜੋਰ ਮੁੱਠੇ ਐਸੋ ਫਿਰੈ ਜਾਨਕ ਮੋਰ ਨਚਾਨ,
ਦੇ ਸੀਸ ਉੱਤੇ ਚਵਰ ਝੁੱਲ ਰਹੇ ਨੇ, ਚੌਰ ਦਾ ਮੁੱਠਾ ਝੁੱਲਦਾ, ਤੇ ਕਹਿੰਦੇ ਏਦਾਂ ਜਾਪਦਾ ਮਾਨੋ ਸਤਿਗੁਰਾਂ ਦੇ ਸੀਸ ਉੱਤੇ ਮੋਰ ਪਹਿਲਾਂ ਪਾਉਂਦੇ ਹੋਣ, ਏਦਾਂ ਚੌਰ ਝੁੱਲਦਾ ਹੈ।
ਤਾਂ ਸ਼ਹਿਰ ਮੈਂ ਪਰ ਗਈ ਤਾਕ,
ਸਾਰੇ ਇਲਾਕੇ ਵਿੱਚ ਨਰਾਇਣੇ ਨਗਰ ਦੇ ਵਿੱਚ ਨੇੜੇ ਤੇੜੇ ਜੈਪੁਰ ਤੱਕ ਖਬਰਾਂ ਪਹੁੰਚ ਗਈਆਂ ਕਿ ਬਾਜਾ ਵਾਲੇ ਚੌਜੀ ਪ੍ਰੀਤਮ ਦਸਵੇਂ ਪਾਤਸ਼ਾਹ ਜੀ ਆਏ ਹਨ।
ਦੇਖਣ ਲੋਕ ਲੱਗ ਗਈ ਲਾਕ,
ਲੈਣਾਂ ਲੱਗ ਗਈਆਂ ਲੋਕਾਂ ਦੀਆਂ, ਕਤਾਰਾਂ ਲੱਗ ਗਈਆਂ ਦਰਸ਼ਨ ਕਰਨ ਵਾਲਿਆਂ ਦੀਆਂ, ਹੁਮ ਹੁਮਾ ਕੇ ਅਨੇਕਾਂ ਲੋਕ ਪਹੁੰਚੇ ਹਨ।
ਦਰਸ਼ਨ ਤੇ ਉਨ ਮਨ ਪਤੀ ਆਇਆ,
ਜਦੋਂ ਆਏ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਹਿਰਦੇ ਨੂੰ ਠੰਡ ਪੈ ਗਈ, ਮਹਾਰਾਜ ਜੀ ਦੇ ਦਰਸ਼ਨ ਦੀਦਾਰ ਪਰਸਦਿਆਂ ਹਿਰਦਿਆਂ ਨੂੰ ਠੰਡ ਪੈ ਗਈ, ਸਕੂਨ ਪੈ ਗਿਆ ਉਹਨਾਂ ਸਿੰਘਾਂ ਦੇ ਹਿਰਦਿਆਂ ਨੂੰ, ਉਹਨਾਂ ਇਲਾਕੇ ਨਿਵਾਸੀ ਲੋਕਾਂ ਦੇ ਹਿਰਦਿਆਂ ਨੂੰ, ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਇਹੋ ਜਿਹੀ ਅਵਸਥਾ ਬਣ ਗਈ।
ਲਈ ਚੜਾਵਾ ਸ਼ਹਿਰ ਚੱਲ ਆਇਆ,
ਚੜਾਵਾ ਲੈ ਕੇ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਲੈ ਕੇ ਸਾਰਾ ਨਗਰ ਹੀ ਚੱਲ ਕੇ ਆਇਆ ਹੈ।
ਬਡੋ ਅਚੰਬਾ ਤੇਲਕਾ ਅਚਿੰਤ ਭਯੋ ਸੰਸਾਰ, ਅਚੰਬਤ ਭਯੋ ਸੰਸਾਰ।
ਅੱਜ ਦਾ ਭਾਰੀ ਅਚੰਬਾ ਵੇਖ ਕੇ, ਅਸਚਰਜੀ ਵਿਸਮਾਦ 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 ਖੇਡ ਵੇਖ ਕੇ, 5-7 ਹਜ਼ਾਰ ਫੌਜਾਂ ਨੇ, ਸਿੰਘ ਨੇ, ਕੋਈ ਬਾਣੀ ਪੜ ਰਿਹਾ ਜਿਵੇਂ ਪਿੱਛੇ ਦੱਸ ਕੇ ਆਏ ਨੇ, ਕਿਤੇ ਦੀਵਾਨ ਸਜੇ ਹੋਏ ਨੇ, ਏਦਾਂ ਦਾ ਸੋਹਣਾ ਦਰਬਾਰ ਵੇਖ ਕੇ, ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ, ਪ੍ਰਭਾ ਵੇਖ ਕੇ, ਇੱਕ ਵਾਰੀ ਉੱਥੋਂ ਦੇ ਇਲਾਕੇ ਦੇ ਜਿੰਨੇ ਲੋਕ ਸਨ ਅਚੰਬਤ ਹੋ ਗਏ, ਹੈਰਾਨੀ ਵਿੱਚ ਚਲੇ ਗਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੋਭਾ ਵੇਖ ਕੇ, ਕਿ ਕਿਸੇ ਬਾਦਸ਼ਾਹ ਦੀ ਵੀ ਐਸੀ ਸੋਭਾ ਨਹੀਂ ਹੁੰਦੀ।
ਆਏ ਦਰਸ਼ਨ ਸਤਿਗੁਰੂ ਛੱਡ ਛੱਡ ਦਾਦੂ ਦੁਆਰਾ।
ਜਿਹੜਾ ਦਾਦੂ ਦੁਆਰਾ ਸੀ ਨਾ ਨੇੜੇ, ਦਾਦੂ ਦੁਆਰੇ ਦੇ ਦਿਓਰੇ ਦੇ ਜਿਹੜੇ ਉੱਥੋਂ ਦੇ ਚੇਲੇ ਸੀ, ਸੰਤ ਸਨ, ਮਹੰਤ ਸਨ, ਉਹਨਾਂ ਨੇ ਜਦੋਂ ਸੁਣਿਆ, ਉਹ ਵੀ ਆਪਣਾ ਦਿਓਰਾ ਛੱਡ ਛੱਡ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੇ ਜਿੱਥੇ ਡੇਰੇ ਸਨ ਉੱਥੇ ਦਰਸ਼ਨ ਕਰਨ ਲਈ ਆਉਣ ਲੱਗੇ।
ਜੋ ਪਈ ਦਾਦੂ ਦੁਆਰੇ ਖਬਰੇ ਪਈ ਨਾਨਕ ਆਇਓ ਦਸਮੋ ਜੇ।
ਦਾਦੂ ਦੁਆਰੇ ਖਬਰ ਪਹੁੰਚੀ, ਉੱਥੇ ਖਬਰ ਹੋਈ ਕਿ ਦਸਵੇਂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਦਸਵੀਂ ਥਾਂ ਤੇ ਮਾਲਕ ਨੇ, ਦਸਵੇਂ ਗੁਰਦੇਵ ਨੇ, ਦਸਵੇਂ ਨਾਨਕ ਨੇ, ਉਹ ਆਏ ਹਨ।
ਤਿਸ ਕੋ ਦਈਆ ਧਾਮ ਖੁਲਾਏ,
ਉਹਨਾਂ ਵਾਸਤੇ ਆਪਣੇ ਦਰਵਾਜ਼ੇ ਖੋਲ ਲਈਏ, ਡੇਰੇ ਦੇ ਆਪਣੇ ਦਿਓਰੇ ਦੇ ਦਰਵਾਜ਼ੇ ਖੋਲ ਦਈਏ।
ਮਹੰਤ ਆਇਓ ਸੰਗ ਚੇਲੇ ਲਾਏ।
ਉਹਦਾ ਜਿਹੜਾ ਮਹੰਤ ਸੀ ਦਿਓਰੇ ਦਾ, ਉਹਦਾ ਨਾਂ ਸੀ ਮਹੰਤ ਜੈਤ ਰਾਮ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਆਪਣੇ ਚੇਲਿਆਂ ਨੂੰ, ਆਪਣੇ ਮੁਰੀਦਾਂ ਨੂੰ ਨਾਲ ਲੈ ਕੇ ਆਇਆ।
ਸਤਿਗੁਰ ਆਦਰ ਤਿਸ ਬੋਕੀਓ।
ਜਦੋਂ ਚੱਲ ਕੇ ਆਇਆ, ਉਹ ਵੀ ਮਹਾਤਮਾ ਸੀ ਤੇ ਸਤਿਗੁਰੂ ਜੀ ਮਹਾਤਮਾਵਾਂ ਦਾ ਸਤਿਕਾਰ ਕਰਦੇ ਨੇ, ਨਾਮ ਜਪਣ ਵਾਲੇ ਸੰਤਾਂ ਮਹੰਤਾਂ ਦਾ ਸਤਿਕਾਰ ਕਰਦੇ ਨੇ। ਮਹਾਰਾਜ ਜੀ ਕਹਿੰਦੇ, ਯਾਹੀ ਕਾਜ ਧਰਾਹਮ ਜਨਮੰਗ, ਸਮਝ ਲਿਹੋ ਸਾਧੂ ਸਭ ਮਾਨਵੰਗ। ਸੰਤ ਉਭਾਰਨ ਦੁਸ਼ਟ ਉਪਾਰਨ, ਸੰਤ ਜਨਾਂ ਨੂੰ ਉਭਾਰਨ ਵਾਸਤੇ ਤਾਂ ਮਹਾਰਾਜ ਜੀ ਕਹਿੰਦੇ ਸਾਡਾ ਅਵਤਾਰ ਹੋਇਆ, ਅਸੀਂ ਇਸੇ ਕਰਕੇ ਤਾਂ ਜਨਮ ਲੈ ਕੇ ਆਏ ਹਾਂ। ਤੋ ਮਹੰਤ ਜੈਤ ਰਾਮ ਦਾ ਸਤਿਗੁਰਾਂ ਨੇ ਬੜਾ ਸਤਿਕਾਰ ਕੀਤਾ, ਸਤਿਕਾਰ ਕਰਕੇ ਆਪਣੇ ਕੋਲ ਬਿਠਾਇਆ।
ਸੰਤ ਸਾਧ ਮਿਰਜ਼ਾ ਦਾ ਥੀਓ।
ਔਰ ਸੰਤ ਸਾਧਾਂ ਦੀ ਜਿਹੜੀ ਮਰਿਆਦਾ ਹੁੰਦੀ ਆ, ਉਹਦੇ ਬਾਰੇ ਚਰਚਾ ਵੀ ਹੋਈ, ਦਸਵੇਂ ਪਾਤਸ਼ਾਹ ਨਾਲ ਵਾਰਤਾਲਾਪ ਹੋਈ। ਸੂਰਜ ਪ੍ਰਕਾਸ਼ ਵਿੱਚ ਆਪਾਂ ਇਹ ਕਥਾ ਬੜੇ ਵਿਸਥਾਰ ਨਾਲ ਸੁਣੀ ਹੈ ਕਿ ਮਹਾਰਾਜ ਜੀ ਦੇ ਨਾਲ ਕਿਵੇਂ ਮਹੰਤ ਜੈਤ ਰਾਮ ਦੀ ਗੁਫ਼ਤਗੂ ਹੋਈ ਹੈ।
ਦਰਸ਼ਨ ਪਰਸਨ ਭਏ ਪ੍ਰਸੰਨ,
ਮਹਾਰਾਜ ਜੀ ਦੇ ਦਰਸ਼ਨ ਪਰਸ ਕੇ ਮਹੰਤ ਜੈਤ ਰਾਮ ਬੜਾ ਹੀ ਪ੍ਰਸੰਨ ਹੋਇਆ, ਬੜਾ ਹੀ ਖੁਸ਼ ਹੋਇਆ ਸਤਿਗੁਰਾਂ ਦੇ ਦੀਦਾਰ ਕਰਕੇ।
ਕਹਿਓ ਤੂੰ ਨਾਨਕ ਗੁਰੂ ਭਇਓ ਧੰਨ।
ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਹੋ, ਹੇ ਸਤਿਗੁਰੂ ਕਲਗੀਧਰ ਜੀ ਤੁਸੀਂ ਧੰਨ ਹੋ, ਦਸਵੇਂ ਪਾਤਸ਼ਾਹ ਤੁਸੀਂ ਧੰਨ ਹੋ।
ਸਤਿਗੁਰ ਕਹਿਓ ਸੰਤ ਸਭ ਏਕ।
ਮਹਾਰਾਜ ਜੀ ਕਹਿਣ ਲੱਗੇ, ਮਹੰਤ ਜੈਤ ਰਾਮ ਜੀ ਜਿੰਨੇ ਸੰਤ ਨੇ, ਭਾਵੇਂ ਉਹ ਮੁਸਲਮਾਨ ਹੋਣ, ਭਾਵੇਂ ਉਹ ਹਿੰਦੂ ਹੋਣ, ਕਿਸੇ ਵੀ ਧਰਮ ਨਾਲ ਕੋਈ ਸੰਬੰਧਿਤ ਮਹਾਤਮਾ ਸਾਧੂ ਹੋਵੇ ਨਾ, ਸੰਤ ਜਨ ਹੋਵੇ, ਉਹਨਾਂ ਸੰਤਾਂ ਦਾ ਸਾਰਿਆਂ ਦਾ ਇੱਕੋ ਮਤਾ ਹੁੰਦਾ ਹੈ। ਸਾਰੇ ਸੰਤਾਂ ਦਾ ਇੱਕੋ ਹੀ ਅੰਦਰ ਦੀ ਜਿਹੜੀ ਵਿਚਾਰ ਹੈ ਉਹ ਇੱਕੋ ਹੀ ਹੁੰਦੀ ਹੈ।
ਨੀਰ ਛੀਰ ਮਿਲ ਤਜੈ ਬਵੇਕ।
ਜਿਵੇਂ ਹੰਸ ਦੀ ਬਿਰਤੀ ਹੁੰਦੀ ਹੈ ਨਾ, ਕਿ ਹੰਸ ਦੇ ਸਾਹਮਣੇ ਦੁੱਧ ਰੱਖ ਦਿਓ, ਉਹ ਆਪਣੀ ਚੁੰਝ ਪਾਉਂਦਾ ਤੇ ਦੁੱਧ ਵੱਖਰਾ ਕਰ ਲੈਂਦਾ, ਫੁੱਟੀਆਂ ਤੇ ਪਾਣੀ ਨੂੰ ਵੱਖਰਾ ਕਰ ਲੈਂਦਾ। ਏਦਾਂ ਜਿਹੜੇ ਸੰਤ ਜਨ ਨੇ ਉਹਨਾਂ ਸਾਰਿਆਂ ਵਿੱਚ ਇੱਕੋ ਜਿਹੀ ਵਿਵੇਕ ਬਿਰਤੀ ਹੁੰਦੀ ਹੈ, ਔਰ ਉਹ ਆਪਣੇ ਵਿਵੇਕ ਦੇ ਨਾਲ ਸੱਚ ਕੀ ਹੈ ਤੇ ਝੂਠ ਕੀ ਹੈ ਇਹਦਾ ਨਿਰਣਾ ਕਰ ਲੈਂਦੇ ਨੇ। ਜੋ ਝੂਠ ਹੈ ਉਹਦਾ ਤਿਆਗ ਕਰ ਦਿੰਦੇ ਨੇ, ਸੱਚ ਆਤਮਾ ਨੂੰ ਗ੍ਰਹਿਣ ਕਰ ਲੈਂਦੇ ਨੇ। ਇਹ ਸੰਤ ਜਨਾਂ ਦਾ ਮਤਾ ਹੈ, ਇਹ ਸੰਤ ਜਨਾਂ ਦੀ ਬਿਰਤੀ ਹੈ।
ਜੈਤ ਰਾਮ ਤੋ ਨਾਮ ਮੰਤ।
ਜਿਹੜਾ ਮਹੰਤ ਸੀ ਦਾਦੂ ਦਿਆ ਦੁਆਰੇ ਦਾ, ਇਹਦਾ ਨਾਮ ਮਹੰਤ ਜੈਤ ਰਾਮ ਹੈ।
ਭਲੋ ਪੁਰਸ਼ ਉਸ ਆਏ ਮੰਤ।
ਭਲਾ ਪੁਰਸ਼, ਇਹਨੂੰ ਮਹੰਤੀ ਮਿਲੀ ਹੋਈ ਸੀ ਇਸ ਇਲਾਕੇ ਦੀ, ਇਸ ਦਿਓਰੇ ਦੀ ਭਲੀ ਬਿਰਤੀ ਸੀ। ਤਦੇ ਤੇ ਕਲਗੀਧਰ ਜੀ ਨੇ ਵੀ ਇਹਦਾ ਸਤਿਕਾਰ ਕੀਤਾ, ਮਹਾਰਾਜ ਜੀ ਨੇ ਵੀ ਇਹਦਾ ਅਦਬ ਕੀਤਾ, ਇਹਨੇ ਵੀ ਸਤਿਗੁਰਾਂ ਦਾ ਬੜਾ ਚਾਓ ਕੀਤਾ ਵੀ ਸਤਿਗੁਰੂ ਜੀ ਆਏ ਨੇ ਸਾਡੇ ਦਿਓੜੇ ਚ ਚਰਨ ਪਾਉਣ, ਸਾਡੇ ਘਰ ਚਰਨ ਪਾਉਣ, ਲੰਗਰ ਪ੍ਰਸ਼ਾਦਾ ਛਕਣ। ਇਸੇ ਕਰਕੇ ਕੀਤੀ ਨਾ ਇਹਨੇ ਬਿਰਤੀ, ਕਿਉਂਕਿ ਭਲਾ ਇਨਸਾਨ ਸੀ।
ਦੋਵੇਰਾ ਹੱਥ ਜੋੜ ਠਾਂਡੋ ਬਯੋ ਤੋਨ ਕਰੀ ਅਰਦਾਸ।
ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਮਹੰਤ ਜੈਤ ਰਾਮ ਖਲੋਤਾ, ਮੱਥਾ ਟੇਕਿਆ ਤੇ ਸਤਿਗੁਰਾਂ ਦੇ ਚਰਣਾਂ ਵਿੱਚ ਬੇਨਤੀ ਕਰਕੇ ਕਹਿਣ ਲੱਗਾ,
ਧੰਨ ਅਮਾਰੇ ਭਾਗਿਆ ਤੁਮ ਆਏ ਹਮਾਰੇ ਪਾਸ।
ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ। ਮਹਾਰਾਜ ਸੱਚੇ ਪਾਤਸ਼ਾਹ ਸਾਡੇ ਭਾਗ ਧੰਨ ਹਨ ਗਰੀਬ ਨਿਵਾਜ ਕਿ ਤੁਸੀਂ ਚੱਲ ਕੇ ਸਾਡੇ ਘਰ ਆਏ ਹੋ। ਧੰਨ ਨੇ ਸਾਡੇ ਭਾਗ, ਸਾਡੇ ਕੋਈ ਜਨਮਾਂ ਦੀ ਤਪੱਸਿਆ ਦਾ ਫਲ ਹੀ ਹੈ ਜਿਹੜਾ ਮਿਲਿਆ, ਤੁਹਾਡੇ ਦਰਸ਼ਨ ਮਿਲੇ ਨੇ, ਤੁਹਾਡੇ ਦਰਸ਼ਨ ਹੋ ਰਹੇ ਨੇ, ਤੁਸੀਂ ਚੱਲ ਕੇ ਸਾਡੇ ਘਰ ਆਏ ਹੋ।
ਹਮ ਤੇ ਭੋਜ ਸੋ ਇੱਕ ਡੰਗ ਲੀਜੈ।
ਮਹਾਰਾਜ ਜੀ ਸਾਡੇ ਮਹਾਂਪੁਰਸ਼ ਬਾਬਾ ਦੀਨ ਦਿਆਲ ਜੀ ਕਹਿ ਗਏ ਨੇ ਕਿ ਕੋਈ ਵੀ ਆਵੇ ਸਾਡੇ ਇਸ ਸਥਾਨ ਤੇ ਤੁਸੀਂ ਉਹਨਾਂ ਨੂੰ ਭੋਜਨ ਛਕਾਉਣਾ। ਤੇ ਮਹਾਰਾਜ ਜੀ ਸਾਡੀ ਬੇਨਤੀ ਹੈ ਵੀ ਇੱਕ ਡੰਗ ਦਾ ਭੋਜਨ ਤੁਸੀਂ ਸਾਡੇ ਕੋਲੋਂ ਗ੍ਰਹਿਣ ਕਰੋ, ਵੀ ਇੱਕ ਡੰਗ ਦਾ ਭੋਜਨ ਤੁਸੀਂ ਕਿਰਪਾ ਕਰਕੇ ਸਾਡੇ ਕੋਲੋਂ ਗ੍ਰਹਿਣ ਕਰੋ।
ਸੰਗਤ ਕੋ ਧਰਮ ਰੱਖ ਲੀਜੈ,
ਜਿਹੜਾ ਸਾਡੀ ਸਾਧਾਂ ਦੀ ਸੰਗਤ ਹੈ ਸਾਡਾ ਧਰਮ ਰੱਖ ਲਓ। ਸਾਡਾ ਧਰਮ ਇਹ ਹੈ ਵੀ ਕੋਈ ਆ ਜੇ ਅਸੀਂ ਉਹਨੂੰ ਪ੍ਰਸ਼ਾਦਾ ਚੁਕਾਉਂਦੇ ਹਾਂ। ਸਾਡੇ ਦਾਦੂ ਦੀਨ ਦਿਆਲ ਜੀ ਸਾਨੂੰ ਇਹ ਹੁਕਮ ਕਰ ਗਏ ਨੇ ਕਿ ਕੋਈ ਵੀ ਆ ਜੇ ਉਹਨੂੰ ਲੰਗਰ ਪ੍ਰਸ਼ਾਦ ਛਕੇ ਬਿਨਾਂ ਨਹੀਂ ਜਾਣ ਦੇਣਾ। ਤੇ ਮਹਾਰਾਜ ਤੁਸੀਂ ਸਾਡੇ ਕੋਲ ਆਏ ਹੋ, ਸਾਡੇ ਪ੍ਰਾਹੁਣੇ ਹੋ, ਤੇ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਘਰੇ ਇੱਕ ਡੰਗ ਦਾ ਭੋਜਨ ਅੰਗੀਕਾਰ ਕਰੋ।
ਤੋ ਸਤਿਗੁਰ ਹੱਸ ਐਸੀ ਉਚਾਰਾ ਤੁਮ ਤੇ ਭੋਜਨ ਹਮ ਸਰਹ ਨਾ ਸਾਰਾ।
ਮਹਾਰਾਜ ਜੀ ਮੁਸਕਰਾ ਪਏ ਤੇ ਪਰਖਣ ਵਾਸਤੇ ਨਾ ਮਹੰਤ ਜੈਤ ਰਾਮ ਨੂੰ ਵੀ ਇਹਦਾ ਨਿਸ਼ਚਾ ਕਿੰਨਾ ਕੁ ਪੱਕਾ ਸਾਨੂੰ ਭੋਜਨ ਛਕਾਉਣ ਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਹੰਤ ਜੈਤ ਰਾਮ ਜੀ ਤੁਹਾਡੇ ਕੋਲੋਂ ਸਾਡੇ ਸਾਰਿਆਂ ਦਾ ਭੋਜਨ ਨਹੀਂ ਤਿਆਰ ਹੋਣਾ ਹੈ, ਸਾਡੇ ਸਾਰਿਆਂ ਨੂੰ ਤੁਸੀਂ ਭੋਜਨ ਨਹੀਂ ਛਕਾ ਸਕੋਗੇ।
ਹਮ ਸੰਗ ਹੈ ਬੋ ਮਾਸ ਆਹਾਰੇ ਉਨਕੀ ਖੁਦਿਆ ਮਿਟੈ ਕਿਮ ਸਾਰੇ।
ਮਹਾਰਾਜ ਜੀ ਕਹਿੰਦੇ ਵੀ ਸਾਡੇ ਨਾਲ ਤਾਂ ਮਾਸਾਹਾਰੀ ਵੀ ਨੇ ਜਿਹੜੇ ਮਾਸ ਖਾਂਦੇ ਨੇ, ਤੁਸੀਂ ਉਹ ਬੈਰਾਗੀ ਸਾਧ ਵੈਸ਼ਨਵ ਸਾਧ ਤੇ ਤੁਸੀਂ ਭਲਾ ਉਹਨਾਂ ਨੂੰ ਕਿਵੇਂ ਭੋਜਨ ਚਕਾਓਗੇ ਜਿਹੜੇ ਮਾਸ ਖਾਂਦੇ ਨੇ। ਸਾਡੇ ਬਾਜ ਨੇ, ਕੁਈਆਂ ਨੇ, ਚੀਤੇ ਨੇ, ਬੈਰੀਆਂ ਨੇ, ਇਹ ਸਾਰੇ ਜਿਹੜੇ ਸ਼ਿਕਾਰੀ ਪੰਛੀ ਨੇ ਮਾਸ ਖਾਂਦੇ ਨੇ। ਸੰਗ ਹਮਾਰੇ ਮਾਸਾਹਾਰੀ, ਭਾਈ ਸੰਤੋਖ ਸਿੰਘ ਜੀ ਨੇ ਵੀ ਲਿਖਿਆ ਇਹ ਬਚਨ, ਭਾਈ ਰਤਨ ਸਿੰਘ ਜੀ ਵੀ ਕਹਿ ਰਹੇ ਨੇ ਹਮ ਸੰਗ ਹੈ ਬਹੁ ਮਾਸ ਆਹਾਰੀ, ਸਾਡੇ ਨਾਲ ਜਿਹੜੇ ਮਾਸ ਖਾਣ ਵਾਲੇ ਨੇ ਉਹਨਾਂ ਦਾ ਭੋਜਨ ਤੁਸੀਂ ਕਿਵੇਂ ਲਿਆਓਗੇ, ਉਹਨਾਂ ਦੀ ਭੁੱਖ ਕਿਵੇਂ ਮਿਟੇਗੀ ਤੁਹਾਡੇ ਕੋਲੋਂ।
ਮੁੱਖ ਤੇ ਤਬ ਐਸੀ ਉਚਾਰੇ ਦਾਦੂ ਸੱਤ ਹਮ ਖੁਆਏ ਜੁਆਰੇ।
ਉਸ ਵੇਲੇ ਮਹੰਤ ਜੈਤ ਰਾਮ ਜੀ ਦਾ ਨਿਸ਼ਚਾ ਪੱਕਾ ਸੀ ਨਾ, ਕਹਿਣ ਲੱਗਾ ਹੇ ਪਾਤਸ਼ਾਹ ਤੁਹਾਡੇ ਜਿਹੜੇ ਇਹ ਬਾਜ ਨੇ, ਕੁਈਆਂ ਨੇ, ਚਰਗਾਂ ਨੇ, ਇਹਨਾਂ ਨੂੰ ਅਸੀਂ ਬੇਨਤੀ ਕਰ ਲਾਂਗੇ, ਦਾਦੂ ਦੀਨ ਦਿਆਲ ਜੀ ਦੇ ਨਾਂ ਦਾ ਵਾਸਤਾ ਪਾ ਲਵਾਂਗੇ, ਸਾਡੇ ਸਾਧਾਂ ਦੀ ਅੱਜ ਜਵਾਰੀ ਅੰਗੀਕਾਰ ਕਰ ਲਓ, ਵੀ ਜਵਾਰ ਬਾਜਰਾ ਸਾਡਾ ਇਹ ਅੰਗੀਕਾਰ ਕਰ ਲਓ ਮਹਾਰਾਜ, ਅਸੀਂ ਇਹ ਬੇਨਤੀ ਕਰ ਲਾਂਗੇ ਤੇ ਸਾਨੂੰ ਇਹ ਨਿਸ਼ਚਾ ਹੈ ਕਿ ਤੁਹਾਡੇ ਬਾਜ ਜਿਹੜੇ ਨੇ ਸਾਡੀ ਬੇਨਤੀ ਜੇ ਤੁਸੀਂ ਮੰਨੋਗੇ ਤੇ ਉਹ ਵੀ ਮੰਨ ਲੈਣਗੇ।
ਦੋਏਰਾ ਸਾਧੂ ਸੰਗਤ ਪ੍ਰਤਾਪ ਤੇ ਬਾਜਨ ਖਾਈ ਜਵਾਰ।
ਮਹਾਰਾਜ ਜੀ ਹੱਸ ਪਏ, ਕਹਿੰਦੇ ਅੱਛਾ ਮਹੰਤ ਜੀ ਫਿਰ ਆਵਾਂਗੇ। ਸਤਿਗੁਰੂ ਜੀ ਗਏ ਮਹੰਤ ਜੈਤ ਰਾਮ ਦੇ ਡੇਰੇ ਤੇ, ਖਾਲਸਾ ਜੀ ਉੱਥੇ ਪ੍ਰਤੱਖ ਕਲਾ ਵਰਤੀ, ਹਾਲਾਂਕਿ ਬਾਜ ਮਰਦਾ ਮਰ ਜਾਏ ਮਾਸ ਤੋਂ ਬਿਨਾਂ ਕੁਝ ਹੋਰ ਨਹੀਂ ਖਾਂਦਾ। ਹੁਣ ਵੀ ਜੇ ਕਿਸੇ ਦੇ ਬਾਜ, ਕਈ ਸਿੰਘਾਂ ਨੇ ਵੀ ਪਾਲੇ ਹੁੰਦੇ ਨੇ, ਤੇ ਬਾਜ ਜਿਹੜੇ ਨੇ ਉਹ ਮਾਸ ਤੋਂ ਬਿਨਾਂ ਕੁਝ ਹੋਰ ਨਹੀਂ ਖਾਂਦੇ। ਜੋ ਮਰਜ਼ੀ ਉਹਨਾਂ ਅੱਗੇ ਭਾਵੇਂ ਫਰੂਟ ਰੱਖ ਦਿਓ ਭਾਵੇਂ ਕੁਝ ਰੱਖ ਦਿਓ, ਉਹਦਾ ਮਾਸ ਹੀ ਖਾਣਾ। ਪਰ ਗੁਰੂ ਸਾਹਿਬ ਦੀ ਸਮਰੱਥ ਕਲਾ ਹੈ ਕਿ ਸਤਿਗੁਰੂ ਜੀ ਚਾਹਣ ਤੇ ਸੀਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ ਘਾਹਾ, ਕਾਹੋ ਖਾਨ ਤਿਨਾ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾਹ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਤੱਖ ਕਲਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਸਮਰੱਥ ਨੇ ਨਾ, ਸਮਰੱਥ ਵਾਸਤੇ ਕੋਈ ਵੀ ਕੰਮ ਅਸੰਭਵ ਨਹੀਂ ਹੈ। ਅਸੀਂ ਕਈ ਵਾਰੀ ਆਪਣੇ ਦਿਮਾਗ ਦੇ ਘੋੜੇ ਨਸਾ ਕੇ ਸੋਚਦੇ ਹਾਂ ਵੀ ਆਹ ਕਿਵੇਂ ਹੋ ਸਕਦਾ, ਤੇ ਇਹਦੇ ਵਿੱਚ ਕੋਈ ਦੁਚਿਤੀ ਨਹੀਂ ਹੈ ਸਾਡੇ ਲਈ। ਅਸੀਂ ਕਹਾਂਗੇ ਇਹ ਕਿਵੇਂ ਹੋ ਸਕਦਾ, ਕਿਉਂਕਿ ਸਾਡੇ ਲਈ ਅਸੰਭਵ ਹੈ, ਕਿਉਂਕਿ ਅਸੀਂ ਸਮਰੱਥ ਨਹੀਂ ਨਾ ਹਾਂ। ਸਤਿਗੁਰੂ ਜੀ ਸਮਰੱਥ ਨੇ, ਉਹਨਾਂ ਵਾਸਤੇ ਕੋਈ ਵੀ ਕੰਮ ਅਸੰਭਵ ਨਹੀਂ ਹੈ। ਗੁਰਦੇਵ ਵਾਸਤੇ ਕੋਈ ਕੰਮ ਅਸੰਭਵ ਨਹੀਂ। ਕਹਿੰਦੇ ਉੱਥੇ ਮਹੰਤ ਜੀ ਦੇ ਦਿਓਰੇ ਤੇ ਸਤਿਗੁਰਾਂ ਦੇ ਬਾਜਾਂ ਨੇ ਵੀ ਜਵਾਰੀ ਖਾਧੀ, ਜਿਵੇਂ ਕਬੂਤਰ ਨਹੀਂ ਚੋਗ ਚੁਗਦੇ, ਬਾਜਰਾ ਪਾ ਦਿਓ ਉਹਨਾਂ ਅੱਗੇ, ਜਵਾਹਰ ਪਾ ਦਿਓ, ਦਾਣਾ ਪਾ ਦਿਓ, ਤੇ ਕਬੂਤਰ ਚੁਗਦੇ ਨੇ ਆਪਣੀ ਚੁੰਝਾਂ ਨਾਲ। ਏਦਾਂ ਮਹਾਰਾਜ ਜੀ ਦੀ ਆਗਿਆ ਪ੍ਰਾਪਤ ਕਰਕੇ ਉਹਦਾ ਬਾਜਾਂ ਨੇ ਉੱਥੇ ਬਾਜਰਾ ਚੁਗਿਆ, ਉੱਥੇ ਜਵਾਰ ਖਾਧੀ।
ਤਾਂਸ ਦੇ ਕੇ ਖੁਸ਼ ਪਏ ਗੁਰ ਲੈ ਗਏ ਦਾਦੂ ਦੁਆਰ।
ਮਹਾਰਾਜ ਜੀ ਬੜੇ ਖੁਸ਼ ਹੋਏ, ਦਿਓਰਾ ਵੇਖਿਆ ਦਾਦੂ ਦੀਨ ਦਿਆਲ ਜੀ ਦਾ, ਤੇ ਸਾਰਾ ਡੇਰਾ ਬੜਾ ਵੱਡਾ ਸੀ। ਮਹਾਰਾਜ ਜੀ ਵੇਖ ਕੇ ਬੜੇ ਖੁਸ਼ ਹੋਏ,
ਪਈ ਦਾਦੂ ਦੁਆਰ ਕੋ ਦਰਸ ਕਰਾਇਓ ਸਤਿਗੁਰ ਫੁੱਲਨ ਮੀਂਹ ਬਲਸਾਇਓ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਾਦੂ ਜੀ ਦਾ ਜਿੱਥੇ ਦਿਓਰਾ ਸੀ ਉੱਥੇ ਲੈ ਕੇ ਗਏ। ਉੱਥੇ ਗੁਰਦੇਵ ਨੇ ਤੀਰ ਨਾਲ ਥੱਲੇ ਇੱਦਾਂ ਨਮਸਕਾਰ ਕੀਤੀ ਸੀ, ਤੇ ਸਿੰਘਾਂ ਨੇ ਮਹਾਰਾਜ ਜੀ ਨੂੰ ਤਨਖਾਹ ਲਾ ਦਿੱਤੀ। ਆਖਿਆ ਸਤਿਗੁਰੂ ਜੀ ਤੁਸੀਂ ਕਿਹਾ ਵੀ ਕਿਸੇ ਕਬਰ ਨੂੰ ਮੱਥਾ ਨਹੀਂ ਟੇਕਣਾ, ਤੇ ਇੱਥੇ ਵੀ ਤੁਸੀਂ ਤੀਰ ਥੱਲੇ ਲਾ ਕੇ ਨਮਸਕਾਰ ਕੀਤੀ ਹੈ। ਮਹਾਰਾਜ ਜੀ ਕਹਿੰਦੇ ਅਸੀਂ ਵੇਖਦੇ ਸੀ ਵੀ ਸਾਡਾ ਪੰਥ, ਸਾਡੇ ਪੁੱਤਰ ਜਵਾਨ ਹੋ ਗਏ ਨੇ, ਸੋਝੀ ਆ ਗਈ ਹੈ ਉਹਨਾਂ ਨੂੰ, ਲਾਓ ਤਨਖਾਹ। ਤੇ ਕੋਈ ਕਹਿਣ ਲੱਗਾ ਮਹਾਰਾਜ ਜੀ ਨੂੰ ਲੱਖ ਰੁਪਈਆ ਤਨਖਾਹ ਲਈਏ, ਕੋਈ ਕਹਿੰਦਾ 10,000 ਲਾਈਏ, ਕੋਈ ਕਹਿੰਦਾ 1,000 ਲਾਈਏ। ਉਹ ਕਹਿੰਦੇ ਇਹ ਵੇਖ ਲਓ ਵੀ ਗੁਰੂ ਸਾਹਿਬ ਨੂੰ ਤਾਂ ਭਾਵੇਂ 10 ਲੱਖ ਲਾ ਦਿਓ, ਉਹਨਾਂ ਨੇ 10 ਲੱਖ ਵੀ ਦੇ ਦੇਣਾ, ਕੱਲ੍ਹ ਨੂੰ ਤੁਹਾਨੂੰ 10 ਲੱਖ ਦੇਣਾ ਪੈ ਗਿਆ ਤਨਖਾਹ ਦਾ, ਤੇ ਕਿੱਥੋਂ ਦਿਓਗੇ? ਕਿਉਂਕਿ ਮੁੜ ਕੇ ਸਿੰਘ ਨੂੰ ਵੀ ਤਾਂ ਲੱਗਣੀ ਹੈ ਨਾ ਤਨਖਾਹ, ਜੇ ਕੋਈ ਸਿੰਘ ਕਮੀ ਕਰਦਾ ਕੁਰਹਿਤ ਕਰਦਾ ਤੇ ਤੁਸੀਂ ਦਿਓਗੇ? ਜਿੰਨੇ ਤੁਸੀਂ ਦੇ ਸਕਦੇ ਹੋ ਉਹਨੇ ਲਾ ਦਿਓ। ਤੋ ਫਿਰ ਪੰਥ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ 500 ਰੁਪਈਆ, ਉਹ ਵੀ 500 ਰੁਪਈਆ ਲੈ ਕੇ ਸਿੰਘਾਂ ਨੇ ਲੰਗਰ ਵਾਸਤੇ ਤੰਬੂ ਬਣਵਾ ਲਿਆ ਸੀ। ਤੋ ਉੱਥੇ ਜਦੋਂ ਮਹਾਰਾਜ ਜੀ ਪਹੁੰਚੇ ਤੇ ਉੱਥੋਂ ਦਾ ਜਿਹੜਾ ਮੰਤ ਸੀ ਜੈਤ ਰਾਮ, ਉਹਨੇ ਸਤਿਗੁਰਾਂ ਤੇ ਫੁੱਲਾਂ ਦੀ ਵਰਖਾ ਕੀਤੀ। ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ, ਸਤਿਗੁਰੂ ਫੂਲਨ ਮੀਂਹ ਵਰਸਾਇਓ, ਸਤਿਗੁਰਾਂ ਦੇ ਉੱਤੇ ਫੁੱਲਾਂ ਦਾ ਮੀਂਹ ਵਰਸਾਇਆ, ਫੁੱਲਾਂ ਦੀ ਵਰਖਾ ਕੀਤੀ।
ਧੰਨ ਧੰਨ ਕਹਿਓ ਸੰਤਨ ਪਰਤਾ
ਲੱਗੇ, ਧੰਨ ਹਨ ਸਤਿਗੁਰੂ ਜੀ ਤੁਸੀਂ ਧੰਨ ਹੋ, ਕਲਗੀਧਰ ਜੀ ਤੁਸੀਂ ਧੰਨ ਹੋ, ਸਾਡੇ ਸੰਤਾਂ ਦੀ ਲਾਜ ਰੱਖੀ ਹੈ।
ਸੰਤ ਨਿੰਦਕੋ ਹੈ ਖਾਪ,
ਸੰਤਾਂ ਦੇ ਨਿੰਦਕ ਨੇ, ਤੁਸੀਂ ਉਹਨਾਂ ਦਾ ਨਾਸ ਕਰਨ ਵਾਲੇ ਹੋ।
ਸੁਖਮਨੀ ਜੀ ਕੀ ਤੁਕ ਸੋ ਪਰੇ,
ਉੱਥੇ ਸੁਖਮਨੀ ਸਾਹਿਬ ਦੀ ਪੰਗਤੀ ਪੜ੍ਹੀ ਮਹਾਰਾਜ ਗੁਰੂ ਕਲਗੀਧਰ ਜੀ ਨੇ ਵੀ ਪੰਗਤੀ ਪੜ੍ਹੀ ਕਿ ਸੰਤ ਕਾ ਨਿੰਦਕ ਮਾਂ ਹਥਿਆਰਾ, ਕਿ ਜਿਹੜਾ ਸਤਪੁਰਖਾਂ ਦੀ ਨਿੰਦਾ ਕਰਦਾ ਉਹ ਵੱਡਾ ਮਾਂ ਪਾਪੀ ਹਥਿਆਰਾ ਹੈ, ਦੁਖੀ ਹੈ। ਤੋ ਸੁਖਮਨੀ ਸਾਹਿਬ ਦੀਆਂ ਪੰਗਤੀਆਂ ਮਹਾਰਾਜ ਜੀ ਨੇ ਜੋ ਸੰਤਾਂ ਦੀ ਮਹਿਮਾ ਪ੍ਰਥਾਏ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸੰਤ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਖਿਆਨੈ, ਏਦਾਂ ਦੀਆਂ ਪੰਗਤੀਆਂ ਮਹਾਰਾਜ ਜੀ ਨੇ ਉਚਾਰਨ ਕੀਤੀਆਂ।
ਸੰਤ ਕੀ ਮਹਿਮਾ ਥੀ ਜੋ ਤਰੇ,
ਜਿਨ੍ਹਾਂ ਦੇ ਵਿੱਚ ਸੰਤ ਜਨਾਂ ਦੀ ਮਹਿਮਾ ਕੀਤੀ ਹੋਈ ਆ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਉਚਾਰਨ ਕੀਤੇ।
ਹੋਰ ਜੋ ਚਰਚਾ ਪਰਚਾ ਕੀਓ,
ਹੋਰ ਵੀ ਚਰਚਾ ਹੋਈ, ਵਿਚਾਰ ਹੋਈ, ਮਹਾਰਾਜ ਸੱਚੇ ਪਾਤਸ਼ਾਹ ਨੇ ਮਹੰਤ ਜੈਤ ਰਾਮ ਨਾਲ ਵਿਚਾਰਾਂ ਕੀਤੀਆਂ।
ਦੋ ਵੱਲ ਤੇ ਸੁਖ ਤੋਂ ਲਿਓ,
ਏਦਾਂ ਦੋਵਾਂ ਵੱਲੋਂ ਬੜਾ ਸੁਖ ਵਰਤਿਆ। ਮਹੰਤ ਜੈਤ ਰਾਮ ਜੀ ਵੀ ਬੜੇ ਖੁਸ਼ ਹੋਏ, ਕਲਗੀਧਰ ਜੀ ਵੀ ਬੜੇ ਰੀਝੇ। ਇਹਨਾਂ ਦੀ ਸੇਵਾ ਭਾਵ ਵੇਖ ਕੇ, ਇਹਨਾਂ ਦੀ ਵੱਲੋਂ ਕੀਤੀ ਟਹਿਲ ਵੇਖ ਕੇ ਮਹਾਰਾਜ ਜੀ ਵੀ ਬੜੇ ਖੁਸ਼ ਹੋਏ।
ਮਹੰਤ ਗੱਲ ਇੱਕ ਨਹੀਂ ਸੁਣਾਏ।
ਉੱਥੇ ਖਾਲਸਾ ਜੀ ਮਹੰਤ ਜੈਤ ਰਾਮ ਜੀ ਨਾਲ ਬੈਠਿਆਂ ਬਚਨ ਬਿਲਾਸ ਚੱਲ ਰਹੇ ਸਨ, ਵਿਚਾਰਾਂ ਹੋ ਰਹੀਆਂ ਸਨ, ਕੋਈ ਵਿਵੇਕ ਬੁੱਧ ਦੀਆਂ ਵਿਚਾਰਾਂ ਹੋ ਰਹੀਆਂ ਸਨ। ਵਿਚਾਰਾਂ ਹੁੰਦਿਆਂ ਹੁੰਦਿਆਂ ਮਹੰਤ ਜੈਤ ਰਾਮ ਨੇ ਮਹਾਰਾਜ ਗੁਰੂ ਕਲਗੀਧਰ ਜੀ ਨੂੰ ਇੱਕ ਨਵੀਂ ਗੱਲ ਸੁਣਾਈ।
ਕਿਵੇਂ ਗਏ ਥੇ ਆਮ ਉਤ ਥਾਏ,
ਦੱਸਿਆ ਕਿ ਕਿਵੇਂ ਇਹ ਉਸ ਜਗ੍ਹਾ ਤੇ ਗਏ ਸਨ, ਕਿਵੇਂ ਉਸ ਪਾਸੇ ਗਏ ਸਨ।
ਨਾਰਾਇਣ ਦਾਸ ਤੋਂ ਤਿਸ ਕੋ ਨਾਮ, ਪੰਥ ਬਿਰਾਗਨ ਮੈਂ ਉਸ ਧਾਮ।
ਉਹਦਾ ਨਾਮ ਸੀ ਨਾਰਾਇਣ ਦਾਸ, ਬੰਦੇ ਬਹਾਦਰ ਦਾ ਜਿਹੜਾ ਨਾਂ ਸੀ ਨਾ, ਇਹ ਉਹਦਾ ਨਾਂ ਨਾਰਾਇਣ ਦਾਸ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਕਸ਼ਮੀਰ ਦੇ ਵਿੱਚ ਪੁਣਛ ਜ਼ਿਲ੍ਹੇ ਦੇ ਅੰਦਰ ਰਾਜੌਰੀ ਪਿੰਡ ਹੈ, ਉੱਥੇ ਰਾਮਦੇਵ ਨਾਮ ਦਾ ਇੱਕ ਰਾਜਪੂਤ ਸੀ, ਉਹਦੇ ਘਰ ਇਹਨਾਂ ਦਾ ਜਨਮ ਹੋਇਆ ਤੇ ਇਹਨਾਂ ਦਾ ਨਾਂ ਰੱਖਿਆ ਗਿਆ ਸੀ ਲਛਮਣ ਦਾਸ। ਲਛਮਣ ਦਾਸ ਜਦੋਂ ਨਾਂ ਰੱਖਿਆ ਤੇ ਸ਼ਿਕਾਰ ਖੇਡਦਿਆਂ ਖੇਡਦਿਆਂ ਇੱਕ ਦਿਨ ਸ਼ਿਕਾਰ ਕੀਤਾ ਹਿਰਨੀ ਦਾ, ਮਨ ਚ ਵੈਰਾਗ ਆ ਗਿਆ ਤੇ ਪਿੰਡ ਇਹਨਾਂ ਦੇ ਵਿੱਚ ਇੱਕ ਜਮਾਤ ਆਈ ਹੋਈ ਸੀ ਵੈਰਾਗੀ ਸਾਧਾਂ ਦੀ, ਉਦੋਂ ਰਮਤਾਂ ਵਿਚਰਦੀਆਂ ਸਨ ਤੇ ਰਮਤ ਸੀ ਇੱਕ ਆਈ ਹੋਈ ਵੈਰਾਗੀਆਂ ਦੀ, ਤੇ ਉਹਦੇ ਵਿੱਚ ਇੱਕ ਮਹੰਤ ਸਨ, ਬੜੇ ਮਹਾਤਮਾ ਸਨ, ਮਹਾਤਮਾ ਜਾਨਕੀ ਪ੍ਰਸਾਦ, ਉਹ ਵੈਰਾਗੀ ਸਾਧ ਸਨ ਤੇ ਲਛਮਣ ਦਾਸ ਜੀ ਉਹਨਾਂ ਨਾਲ ਮਿਲ ਗਏ, ਉਹਨਾਂ ਨੇ ਇਹਨੂੰ ਆਪਣਾ ਚੇਲਾ ਬਣਾ ਲਿਆ ਤੇ ਇਹਦਾ ਨਾਮ ਰੱਖਿਆ ਮਾਧੋ ਦਾਸ ਵੈਰਾਗੀ। ਕਾਫੀ ਸਮਾਂ ਉਹਨਾਂ ਦੇ ਨਾਲ ਰਹੇ, ਫਿਰ ਇਹਨਾਂ ਨੂੰ ਇੱਕ ਜੋਗੀ ਮਿਲਿਆ, ਉਹਦਾ ਨਾਂ ਸੀ ਔਗੜਨਾਥ। ਔਗੜਨਾਥ ਦੇ ਨਾਲ ਮੇਲ ਹੋਇਆ ਤੇ ਔਗੜਨਾਥ ਅਲੂਣੀਆਂ ਸਾਧ ਸੀ, ਉਹ ਜੰਤਰ ਮੰਤਰ ਦੀ ਵਿਦਿਆ ਜਾਣਦਾ ਸੀ, ਉਹਨੇ ਇਹਨੂੰ ਆਪਣਾ ਚੇਲਾ ਬਣਾਇਆ ਤੇ ਉਹਨੇ ਇਹਦਾ ਨਾਮ ਰੱਖਿਆ ਨਾਰਾਇਣ ਦਾਸ। ਪਹਿਲਾਂ ਮਾਧੋ ਦਾਸ, ਫਿਰ ਨਾਰਾਇਣ ਦਾਸ, ਇੱਦਾਂ ਕਈ ਨਾਂ ਰਹੇ। ਨਾਰਾਇਣ ਦਾਸ ਤੋਂ ਬਾਅਦ ਫਿਰ ਮਹਾਰਾਜ ਜੀ ਨੇ ਇਹਦਾ ਨਾਮ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਰੱਖਿਆ ਸੀ, ਔਰ ਪਰਪੰਥ ਦੇ ਵਿੱਚ ਜਿਹੜਾ ਇਹਨਾਂ ਦਾ ਨਾਮ ਪ੍ਰਚਲਿਤ ਹੋਇਆ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਚਲਿਤ ਹੋਇਆ। ਮਹੰਤ ਜੈਤ ਰਾਮ ਜੀ ਹੁਣ ਨਾਰਾਇਣ ਦਾਸ ਇਹਨਾਂ ਦਾ ਨਾਂ ਹੈ, ਮਾਧੋ ਦਾਸ ਵੈਰਾਗੀ ਦਾ ਜਿਹੜਾ ਨਾਂ ਸੀ ਪਹਿਲਾਂ ਨਾਰਾਇਣ ਦਾਸ, ਉਹਦਾ ਨਾਂ ਦਾ ਜ਼ਿਕਰ ਕਰਕੇ ਵੀ ਉਹ ਕੀ ਕਰ ਰਿਹਾ ਇਸ ਵੇਲੇ ਗੋਦਾਵਰੀ ਦੇ ਕੰਢੇ ਤੇ, ਕਲਗੀਧਰ ਜੀ ਨੂੰ ਦੱਸ ਰਿਹਾ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।